नक पाद पंकज पाद सिमरो अंगद दुख गुर अमर दास हृदय हृदय श्री गुरु रामदास गुरुवर जन बेघनन बेघनन सिहार गोविंद शुभ मत श्री हर राय नामो श्री हर कृष्ण मनाऊं बहु तेग बहादुर परम श्री गुरु गोविंद सिंह तरों तरा पर पन पन वाहिगुरु बंदो बार बार एकंकार सतगुरु तेह प्रसाद वाहे गुरु जी की फतेह बेगन बिनाशन श्री नानक परशोत्तम परम परावर नाथ युगल चरण मम बंदना तर पर तर कर माथ जा मह अमृत ज्ञान है मानक भगत वैराग गुरु ग्रंथ साहिब उदद बंदों कर अनुराग जजन भजन मम खालसा खालसा पूजब योग दास गोबिंद फतेह खालसा दरस परस मिटे सोग आत्म रस जो जानही सोह खालस देव प्रभ मैं मो मह तास मह रंचक नाहिन पेव मुकुच रह शास्त्र खाट पिंग गिरन चढ़ जाए अंध लख बदरो सुन जो काल कृपा कराए कहां बुद्ध प्रभ तुच्छ हमारी बरन सके महिमा जो तिहारी हम ना सकत कर सकत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
दोहेरा भोज जो आगे बहुत है किम कर लंगे हो जाए तोप जंबूरे बोचने नहीं वेल किते जाए
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा साध संगत ਵੱਡੇ ਭਾਗ ਹਨ। ਗਰੀਬਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਦੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ। ਦੂਸਰੇ ਪਾਤਸ਼ਾਹ ਬਾਬਾ ਫੇਰੂ ਨੰਦਨ ਤ੍ਰੇਹਣ ਕੁਲ ਸਿਰਮੌਰ ਲੈਣੇ ਦੀ ਫੇਰਾਈਆ ਨਾਨਕਾ ਦੋਹੀ ਖੱਟੀ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ। ਗੁਰਤਾ ਗੱਦੀ ਪੁਰਬ ਬਹੁਤ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਨਾਲ ਮਨਾ ਰਿਹਾ। ਅੱਜ ਦੇ ਦਿਨ 1539 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦਿੱਤੀ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਭਾਰੀ ਕਾਲਣਾ ਕਾਲੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਹਰ ਹੁਕਮ ਤੇ ਭਾਈ ਲਹਿਣਾ ਜੀ ਖਰੇ ਉਤਰੇ। ਜਿੰਨੀਆਂ ਕਸਵੱਟੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲਾਈਆਂ ਉਸ ਕਸਵੱਟੀਆਂ ਤੇ ਖਰੇ ਉਤਰੇ। ਆਖਿਰਕਾਰ ਭਾਈ ਲਹਿਣੇ ਤੋਂ ਆਪਣੇ ਅੰਗਾਂ ਨਾਲ ਲਾ ਕੇ ਅੰਗਦ ਦੇਵ ਬਣਾ ਦਿੱਤਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਅੱਜ ਦੇ ਦਿਨ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ। ਦੁਨੀਆ ਦੰਗ ਸੀ, ਹੈਰਾਨ ਸਨ ਲੋਕ, ਇਹ ਕੀ ਹੋ ਰਿਹਾ। ਅੱਜ ਤੋਂ ਪਹਿਲਾਂ ਕਦੇ ਨਹੀਂ ਐਸਾ ਵੇਖਿਆ ਕਿ ਗੁਰੂ ਨੇ ਆਪਣੇ ਸਿੱਖ ਨੂੰ ਮੱਥਾ ਟੇਕਿਆ ਹੋਵੇ। ਇਹ ਤਾਂ ਉਹ ਗੱਲ ਹੋਈ ਕਿ ਉਲਟੀ ਗੰਗ ਵਹਾਉਣ ਦੁਨਿਆਈ ਆਖੇ ਕਿ ਕਿਉਂ, ਕਹਿੰਦੇ ਤਾਂ ਉਲਟੀ ਗੰਗਾ ਵਹਿ ਗਈ। ਗੰਗੋਤਰੀ ਤੋਂ ਗੰਗਾ ਥੱਲੇ ਆਉਂਦੀ ਸੀ ਸੁਣਿਆ, ਪਰ ਇਹ ਗੰਗਾ ਉੱਪਰ ਪਹਾੜਾਂ ਨੂੰ ਵਹਿ ਟੁਰੀ ਹੈ। ਸਿੱਖ ਗੁਰੂ ਨੂੰ ਮੱਥਾ ਟੇਕਦਾ ਹੈ, ਇਹ ਤਾਂ ਹੈ ਸੀ ਮਰਿਆਦਾ, ਪਰ ਗੁਰੂ ਸਿੱਖ ਨੂੰ ਨਮਸਕਾਰ ਕਰਕੇ ਕਹੇ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਮੇਰਾ ਸਰੂਪ ਜਾਣਨਾ, ਇਹ ਪਹਿਲੀ ਵਾਰ ਵੇਖ ਰਹੇ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਖਡੂਰ ਸਾਹਿਬ ਆ ਕੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਤੇ ਪ੍ਰਸਾਰ ਕੀਤਾ। ਗੁਰਮੁਖੀ ਲਿਪੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ, ਪਰ ਉਸ ਦੀ ਜਿਹੜੀ ਤਰਤੀਬ ਬਣਾਈ ਉਹ ਤਰਤੀਬ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਣਾਈ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇੱਕ ਬਹੁਤ ਹੀ ਸੁੰਦਰ ਸੋਚ ਸੀ ਕਿ ਖਡੂਰ ਸਾਹਿਬ ਗੁਰਦੇਵ ਨੇ ਇੱਕ ਐਸਾ ਸਥਾਨ ਮੁਕਰਰ ਕੀਤਾ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ, ਇੱਥੇ ਮਹਾਰਾਜ ਜੀ ਕੁਸ਼ਤੀਆਂ ਕਰਾਉਂਦੇ ਨੌਜਵਾਨਾਂ ਦੀਆਂ। ਇਹ ਰੁਚੀ ਨੌਜਵਾਨਾਂ ਚ ਪੈਦਾ ਕੀਤੀ ਕਿ ਉਹ ਆਪਣੇ ਸਰੀਰਾਂ ਨੂੰ ਜਦੋਂ ਸੰਭਾਲਣਗੇ ਤੇ ਉਹ ਨਸ਼ਿਆਂ ਤੋਂ ਬਚਣਗੇ, ਭੈੜੀਆਂ ਵਾਦੀਆਂ ਤੋਂ ਬਚਣਗੇ। ਫਿਰ ਖਡੂਰ ਸਾਹਿਬ ਦੇ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠਿਆਂ ਕਰਕੇ ਉਹਨਾਂ ਦੀਆਂ ਕੁਸ਼ਤੀਆਂ ਕਰਾਉਣੀਆਂ, ਉਹਨਾਂ ਦੀਆਂ ਆਪਸੀ ਖੇਡਾਂ ਕਰਾਉਣੀਆਂ, ਇਹ ਵੀ ਇੱਕ ਮੂਲ ਕਾਰਨ ਸੀ ਕਿ ਉਹਨਾਂ ਬੱਚਿਆਂ ਨੂੰ ਖੇਡਾਂ ਦੇ ਬਹਾਨੇ ਨਾਲ ਗੁਰਮਤ ਦਾ ਸੁਨੇਹਾ ਦੇ ਕੇ ਉਹਨਾਂ ਨੂੰ ਗੁਰਸਿੱਖੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦ੍ਰਿੜ ਕਰਾ ਰਹੇ ਨੇ। ਇਹ ਸੰਕੇਤ ਹੈ ਕਿ ਆਪਣਿਆਂ ਬੱਚਿਆਂ ਤੇ ਨੌਜਵਾਨਾਂ ਨੂੰ ਸੰਭਾਲਣ ਦਾ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪ੍ਰੈਕਟੀਕਲ ਕਰਕੇ ਸਾਨੂੰ ਦੱਸਿਆ। ਐਸੇ ਹੋਰ ਬਹੁਤ ਕਾਰਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੀਤੇ। ਸਾਹਿਬ ਜੀ ਦੇ ਇਸ ਗੁਰਤਾ ਗੱਦੀ ਦਿਵਸ ਤੇ ਗੁਰਦੇਵ ਦੇ ਚਰਣਾਂ ਵਿੱਚ ਅਰਦਾਸ ਹੈ ਕਿ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਆਪਣੇ ਪਾਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕਰਨ। ਲੜੀਵਾਰ ਇਤਿਹਾਸ ਛੋਟੇ ਘੱਲੂਘਾਰੇ ਦਾ ਆਪ ਜੀ ਸਰਵਣ ਕਰ ਰਹੇ ਹੋ, ਸਿੰਘਾਂ ਤੇ ਬੜੀ ਔਖੀ ਬਣੀ ਹੋਈ ਹੈ। ਜਦੋਂ ਉਧਰ ਪਹਾੜਾਂ ਨੂੰ ਜਾ ਨਿਕਲੇ ਤੇ ਇੱਕ ਪਾਸੇ ਦਰਿਆ ਦਾ ਠਾਠਾ ਮਾਰਦਾ ਵਹਾਵ ਹੈ, ਇੱਕ ਪਾਸੇ ਪਹਾੜ ਹੈ, ਇੱਕ ਪਾਸੇ ਫੌਜਾਂ ਨੇ ਤੁਰਕਾਂ ਦੀਆਂ, ਉਧਰੋਂ ਪਹਾੜਾਂ ਤੋਂ ਪਹਾੜੀਏ ਵੀ ਆਣ ਪਏ ਨੇ। ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਹੋਇਆ, ਕਈ ਸਿੰਘ ਸ਼ਹੀਦੀਆਂ ਪਾ ਗਏ। ਭਾਈ ਸੁੱਖਾ ਸਿੰਘ ਜੀ ਵੀਰ ਰਸ ਵਿੱਚ ਆਏ, ਕਹਿੰਦੇ ਪਤਾ ਕਰੋ ਪਾਪੀ ਲੱਖੂ ਕਿੱਥੇ ਹੈ। ਹਲਕਾਰਿਆਂ ਨੇ ਦੱਸਿਆ ਕਿ ਤੁਸੀਂ ਉੱਥੇ ਨਹੀਂ ਪਹੁੰਚ ਸਕੋਗੇ ਕਿਉਂਕਿ ਲੱਖੂ ਦੇ ਆਲੇ ਦੁਆਲੇ ਲੱਖਾਂ ਦੀ ਫੌਜ ਹੈ। ਪਰ ਭਾਈ ਸੁੱਖਾ ਸਿੰਘ ਜੀ ਗਏ, ਪਰ ਅੱਗੇ ਤੋਪਾਂ ਦੇ ਗੋਲੇ ਚੱਲੇ, ਇੱਕ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ਵਿੱਚ ਵੱਜਿਆ, ਲੱਤ ਟੁੱਟ ਗਈ, ਪਿਛਾਂ ਮੁੜਨਾ ਪਿਆ ਤੇ ਆਪਣੀ ਲੱਤ ਘੋੜੇ ਦੀ ਕਾਠੀ ਦੇ ਨਾਲ ਬੰਨ ਲਈ। ਪਰ ਫਿਰ ਵੀ ਬੜੀ ਬਹਾਦਰੀ ਦੇ ਨਾਲ ਵੈਰੀਆਂ ਨਾਲ ਲੜਦੇ ਰਹੇ, ਜੂਝਦੇ ਰਹੇ। ਸਿੰਘਾਂ ਨੇ ਵਿਚਾਰ ਕੀਤੀ, ਖਾਲਸਾ ਜੀ ਹੁਣ ਕਿਸੇ ਤਰੀਕੇ ਤਾਂ ਇਹਨਾਂ ਤੁਰਕਾਂ ਮਲੇਛਾਂ ਵਿੱਚੋਂ ਨਿਕਲਣਾ ਪਵੇਗਾ। ਹੁਣ ਜਿੱਧਰ ਜਿੱਧਰ ਕਿਸੇ ਦਾ ਮੂੰਹ ਹੈ, ਜਿੱਧਰੋਂ ਕੋਈ ਨਿਕਲ ਸਕਦਾ ਨਿਕਲ ਜਾਏ। ਕੁਝ ਜਿਹੜੇ ਪੈਦਲ ਸਿੰਘ ਸਨ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਾੜ ਤੇ ਚੜ੍ਹ ਜਾਓ। ਜਿਹੜੇ ਘੋੜ ਸਵਾਰ ਸਨ, ਭਾਈ ਸੁੱਖਾ ਸਿੰਘ ਨੇ ਕਿਹਾ ਤੁਸੀਂ ਮੇਰੇ ਨਾਲ ਚੱਲੋ ਤੇ ਆਪਾਂ ਤੁਰਕਾਂ ਦੇ ਇਸ ਮੋਰਚੇ ਵਿੱਚੋਂ ਨਿਕਲਦੇ ਹੋਏ ਚੀਰਦੇ ਹੋਏ ਨਿਕਲ ਚੱਲੀਏ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦੇ ਇਹਨਾਂ ਸੂਰਬੀਰ ਬਹਾਦਰ ਯੋਧੇ ਸਿੰਘਾਂ ਦਾ ਇਤਿਹਾਸ, ਛੋਟੇ ਘੱਲੂਘਾਰੇ ਦੀ ਇਹ ਕਥਾ ਸਰਵਣ ਕਰੀਏ, ਕਿਉਂਕਿ ਇਹ ਬੜਾ ਵੱਡਾ ਨੁਕਸਾਨ ਸੀ ਖਾਲਸੇ ਦਾ। ਇਹ ਪਹਿਲੀ ਵਾਰ ਇਹ ਜੰਗ ਹੋਇਆ ਖਾਲਸੇ ਦਾ ਕਿ ਜਿਹੜਾ ਕਈ ਮਹੀਨਿਆਂ ਤੱਕ ਲਗਾਤਾਰ ਨਿਰੰਤਰ ਚੱਲਦਾ ਰਿਹਾ। ਤਕਰੀਬਨ 5 ਤੋਂ 6 ਮਹੀਨਿਆਂ ਦੇ ਸਮੇਂ ਦੌਰਾਨ ਇਹ ਜੰਗ ਹੁੰਦਾ ਰਿਹਾ। 3 ਮਹੀਨੇ ਤੱਕ ਕਾਹਨੂੰ ਆਉਣ ਦੀ ਸ਼ੁੰਭ ਦੇ ਵਿੱਚ ਹੀ ਸਿੰਘ ਲੜਦੇ ਰਹੇ। ਫਿਰ ਉਧਰ ਪਡੋਲ ਕਠੂਏ ਨੂੰ ਜਾ ਨਿਕਲੇ, ਉਧਰ ਵੀ ਕਈ ਦਿਨ ਬਤੀਤ ਹੋ ਗਏ ਲੜਦਿਆਂ ਲੜਦਿਆਂ। ਤੋ ਨਾ ਸਿੰਘਾਂ ਨੂੰ ਛਕਣ ਵਾਸਤੇ ਕੁਝ ਅੰਨਦਾਣਾ ਪ੍ਰਾਪਤ ਹੋ ਰਿਹਾ, ਨਾ ਪੀਣ ਨੂੰ ਪਾਣੀ ਨਸੀਬ ਹੋ ਰਿਹਾ। ਬੜੇ ਡਾਢੇ ਦੁੱਖ ਦੇ ਵਿੱਚੋਂ ਸਿੰਘ ਲੰਘ ਰਹੇ ਨੇ, ਪਰ ਫਿਰ ਵੀ ਇਹਨਾਂ ਸਿੰਘਾਂ ਅੰਦਰ ਇੱਕ ਐਸੀ ਅਜਗੈਬੀ ਸ਼ਕਤੀ ਹੈ। ਭਾਵੇਂ ਖਾਣ ਨੂੰ ਇਹਨਾਂ ਨੂੰ ਭੋਜਨ ਨਹੀਂ ਮਿਲਿਆ ਕਈ ਦਿਨਾਂ ਦਾ, ਪੀਣ ਨੂੰ ਪਾਣੀ ਨਹੀਂ ਮਿਲਿਆ, ਪਰ ਫਿਰ ਵੀ ਅੰਦਰ ਇੱਕ ਇਹੋ ਜਿਹੀ ਸਪਿਰਿਟ ਹੈ, ਇੱਕ ਇਹੋ ਜਿਹਾ ਕਲਾ ਹੈ ਕਿ ਉਸ ਕਲਾ ਦੇ ਆਸਰੇ ਸਿੰਘ ਡਿੱਗਦੇ ਨਹੀਂ, ਸਗੋਂ ਲੜਦੇ ਚਲੇ ਜਾ ਰਹੇ ਨੇ। ਭੁੱਖ ਦੀ ਕੋਈ ਪਰਵਾਹ ਨਹੀਂ ਕਰਦੇ, ਬਸ ਇੱਕ ਮਰਨਾ ਤੇ ਮਾਰਨਾ ਆਪਣੇ ਹਿਰਦੇ ਦੇ ਵਿੱਚ ਰੱਖਿਆ ਹੋਇਆ। ਆਓ ਸਰਵਣ ਕਰੀਏ ਉਹਨਾਂ ਮਹਾਨ ਸ਼ਹੀਦਾਂ ਦਾ ਇਤਿਹਾਸ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਆਖੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਫੋਜ ਸੋ ਆਗੈ ਬਹੁਤੈ, ਕਿਮ ਕਰ ਲੰਘਿਓ ਜਾਏ।
ਬਹੁਤ ਸਾਰੀਆਂ ਫੌਜਾਂ ਸਨ ਅੱਗੇ, ਸਿੰਘ ਕਹਿਣ ਲੱਗੇ ਕਿ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ ਕਿ ਆਪਾਂ ਨਿਕਲ ਚੱਲੀਏ। ਕਹਿੰਦੇ ਫੌਜ ਬਹੁਤ ਜ਼ਿਆਦਾ ਇਹਨਾਂ ਵਿੱਚੋਂ, ਹੁਣ ਅੱਗੇ ਕਿਵੇਂ ਨਿਕਲ ਕੇ ਜਾਈਏ।
ਧੋਪ ਜੰਬੂਰੇ ਬਹੁਚਣੇ ਨਹੀਂ ਵੇਲ ਕਿਤ ਜਾਏ।
ਬੜੇ ਤੋਪ ਜੰਬੂਰੇ ਅੱਗੇ ਬੀੜੇ ਹੋਏ ਨੇ, ਕੋਈ ਜਗ੍ਹਾ ਵਿਹਲੀ ਹੈ ਹੀ ਨਹੀਂ ਜਿੱਥੋਂ ਨਿਕਲ ਕੇ ਲੰਘ ਕੇ ਜਾਇਆ ਜਾ ਸਕੇ।
ਕੋ ਕਹਿ ਕੋ ਰਾਤ ਕਾਓ,
ਕਈ ਕਹਿੰਦੇ ਜੀ ਵੇਖੋ ਕੋਈ ਨਾ ਕੋਈ ਰਸਤਾ ਤਾਂ ਹੋਵੇਗਾ ਨਿਕਲਣ ਦਾ।
ਥੋੜੀ ਫੌਜ ਵੱਲੋਂ ਨੱਠ ਜਾਓ,
ਕਹਿੰਦੇ ਜਿੱਧਰ ਥੋੜੀ ਫੌਜ ਖੜੀ ਆ ਉਧਰ ਨੂੰ ਨੱਠ ਚੱਲੀਏ। ਮੁਆਇਨਾ ਕਰੋ ਸਾਰੀ ਫੌਜ ਦਾ ਕਿ ਕਿੱਥੇ ਥੋੜੀ ਫੌਜ ਹੈ ਕਿੱਥੇ ਜ਼ਿਆਦਾ ਹੈ, ਜਿੱਥੇ ਥੋੜੀ ਫੌਜ ਹੋਵੇ ਉਹਨੂੰ ਚੀਰ ਕੇ ਨਿਕਲ ਚੱਲੀਏ।
ਦਰਿਆ ਮੈਂ ਵੜੋ,
ਕੋਈ ਕਹਿਣ ਲੱਗਾ ਜੀ ਆਪਾਂ ਦਰਿਆ ਦੇ ਰਸਤਿਓਂ ਨਿਕਲ ਚੱਲੀਏ, ਦਰਿਆ ਵਿੱਚ ਵੜ ਕੇ ਪਾਰ ਲੰਘ ਚੱਲੀਏ।
ਕਹਿ ਫਿਰ ਪਹਾੜੀ ਚੜੋ,
ਕਈ ਕਹਿੰਦੇ ਜੀ ਆਪਾਂ ਫਿਰ ਪਿਛਾਂ ਨੂੰ ਪਹਾੜੀ ਚੜ ਚੱਲੀਏ, ਪਹਾੜ ਤੇ ਜਾ ਚੜੀਏ।
ਹੇਰਾ ਤਬ ਸੁੱਖਾ ਸਿੰਘ ਨੇ ਕਹਿਓ ਲੁਕ ਛਿਪ ਕਿਸੈ ਬਚਾਏ।
ਭਾਈ ਸੁੱਖਾ ਸਿੰਘ ਜੀ ਜੋ ਜ਼ਖਮੀ ਹਾਲਤ ਵਿੱਚ ਨੇ ਪਰ ਹਿਰਦਾ ਉਸੇ ਤਰ੍ਹਾਂ ਦਲੇਰ ਹੈ, ਕਹਿਣ ਲੱਗੇ ਖਾਲਸਾ ਜੀ ਲੁਕ ਛਿਪ ਕੇ ਹੁਣ ਕਿਸ ਦਾ ਬਚਾ ਹੋਣਾ, ਹੁਣ ਆਪਣਾ ਲੁਕ ਛਿਪ ਕੇ ਬਚਾ ਨਹੀਂ ਹੋਣਾ।
ਬਿਨਾਂ ਲੜਾਈ ਕੇ ਕੀਏ ਅਮਰੋ ਨਾਹਿ ਨਿਭਾਏ,
ਲੜਾਈ ਕੀਤੇ ਬਿਨਾਂ ਸਾਡਾ ਨਿਭਾ ਨਹੀਂ ਹੋਣਾ। ਜੇ ਇਹਨਾਂ ਦੁਸ਼ਮਣਾਂ ਵਿੱਚੋਂ ਵੀ ਆਪਾਂ ਨਿਕਲਣਾ ਤੇ ਲੜ ਕੇ ਨਿਕਲਣਾ ਪੈਣਾ। ਜੇ ਤੁਸੀਂ ਆਖੋ ਕਿ ਆਪਾਂ ਚੁੱਪ ਚਪੀਤੇ ਇਹਨਾਂ ਵਿੱਚੋਂ ਨਿਕਲ ਜਾਵਾਂਗੇ, ਐਸਾ ਨਹੀਂ ਹੋ ਸਕਣਾ। ਤੇ ਜੇ ਤੁਸੀਂ ਨਿਕਲਣਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਬਿਨਾਂ ਲੜਾਈ ਤੋਂ ਨਹੀਂ ਨਿਕਲਿਆ ਜਾਣਾ ਤੇ ਲੜਾਈ ਤੋਂ ਬਿਨਾਂ ਆਪਣਾ ਨਿਭਾ ਵੀ ਨਹੀਂ ਹੋਣਾ, ਲੜਨਾ ਤਾਂ ਪਵੇਗਾ।
ਸੁੱਖਾ ਸਿੰਘ ਤਬ ਕਯੋ ਪੁਕਾਰੇ,
ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਿਆਂ ਨੇ ਪੁਕਾਰ ਕੀਤੀ, ਉੱਚੀ ਆਵਾਜ਼ ਵਿੱਚ ਆਵਾਜ਼ ਮਾਰੀ,
ਆਵੋ ਹਮ ਸੰਗ ਫੌਜ ਜੋ ਸਾਰੇ,
ਕਹਿੰਦੇ ਆਓ ਸਾਰੀ ਫੌਜ ਮੇਰੇ ਨਾਲ ਆਓ, ਸਾਰੇ ਜਿੰਨੇ ਘੋੜ ਸਵਾਰ ਸੂਰਮੇ ਨੇ ਸਭ ਮੇਰੇ ਨਾਲ ਚੱਲੋ।
ਮਾਰੋ ਮੋਰਚਾ ਜੋ ਹੈ ਭਾਰੇ,
ਆ ਜਿਹੜਾ ਸਾਹਮਣੇ ਤੁਰਕਾਂ ਦਾ ਇੱਕ ਵੱਡਾ ਮੋਰਚਾ, ਇਹਨੂੰ ਮਾਰ ਦਿਓ। ਇਸ ਮੋਰਚੇ ਨੂੰ ਮਾਰੋਗੇ, ਤੁਰਕਾਂ ਦੇ ਪੈਰ ਖਿੰਡ ਜਾਣਗੇ, ਹਲ ਜਾਣਗੇ, ਤੇ ਆਪਣੇ ਨਿਕਲਣ ਦਾ ਕੋਈ ਬੰਦੋਬਸਤ ਹੋ ਸਕਦਾ ਹੈ।
ਆਪਣੇ ਕਰੋ ਜੋ ਜਾਨ ਪਿਆਰੀ,
ਹੁਣ ਖਾਲਸਾ ਜੀ ਜਾਨਾਂ ਨਾਲ ਪਿਆਰ ਨਾ ਕਰੋ, ਆਪਣੀਆਂ ਜਿੰਦਾਂ ਨਾਲ ਪਿਆਰ ਨਾ ਕਰੋ, ਹੁਣ ਤਾਂ ਕੇਵਲ ਲੜਨ ਦੀ ਬਿਰਤੀ ਬਣਾਓ।
ਯੂ ਕੈ ਸਿੰਘਨ ਤੀਰਤ ਰਾਏ,
ਇਹਦਾ ਭਾਈ ਸੁੱਖਾ ਸਿੰਘ ਨੇ ਨਾਲ ਦੇ ਸਾਰੇ ਸਾਥੀ ਸਿੰਘਾਂ ਨੂੰ ਇਹ ਬਚਨ ਕਹਿ ਕੇ ਧੀਰਜ ਧਰਾਇਆ, ਸਭ ਦੇ ਹਿਰਦਿਆਂ ਵਿੱਚ ਹੌਸਲਾ ਬੁਲੰਦ ਕੀਤਾ। ਖਾਲਸਾ ਜੀ, ਜੇ ਜਥੇਦਾਰ ਤਗੜਾ ਹੋਵੇ ਤੇ ਜਥਾ ਆਪੇ ਤਗੜਾ ਹੋ ਜਾਂਦਾ ਹੈ, ਜੇ ਜਥੇਦਾਰ ਹੀ ਕਮਜ਼ੋਰ ਹੋਵੇ ਤੇ ਜਥੇ ਨੇ ਤੇ ਕਮਜ਼ੋਰ ਹੋਣਾ ਹੀ ਹੈ, ਜੇ ਜਥਾ ਕਮਜ਼ੋਰ ਹੋਣ ਲੱਗੇ ਤੇ ਜਥੇਦਾਰ ਦਾ ਮਤਲਬ ਹੁੰਦਾ ਕਿ ਜਥੇ ਦੇ ਅੰਦਰ ਵੀਰ ਰਸ ਭਰ ਕੇ ਉਹਨਾਂ ਨੂੰ ਧੀਰਜ ਦੇਣਾ, ਤੇ ਜਿਸ ਜਥੇ ਦਾ ਜਥੇਦਾਰ ਨਾ ਹੋਵੇ ਉਹ ਜਥਾ ਫਿਰ ਬਹੁਤੇ ਲੰਮੇ ਸਮੇਂ ਤੱਕ ਦੁਸ਼ਮਣ ਨਾਲ ਲੜ ਵੀ ਨਹੀਂ ਸਕਦਾ। ਤੋ ਭਾਈ ਸੁੱਖਾ ਸਿੰਘ ਜੀ ਵਰਗੇ, ਭਾਈ ਨਵਾਬ ਕਪੂਰ ਸਿੰਘ ਜੀ ਵਰਗੇ ਤਗੜੇ ਜਥੇਦਾਰ ਸਨ, ਇਹਨਾਂ ਨੇ ਉਸ ਵੇਲੇ ਸਾਰੀਆਂ ਫੌਜਾਂ ਦੇ ਅੰਦਰ ਧੀਰਜ ਧਰਾਇਆ, ਸਭ ਨੂੰ ਹੌਸਲਾ ਦਿੱਤਾ।
ਮੋਰਚਾ ਉੱਪਰ ਜਾਏ,
ਜਿਹੜਾ ਸਾਹਮਣੇ ਤੁਰਕਾਂ ਦਾ ਬੜਾ ਵੱਡਾ ਮੋਰਚਾ ਲੱਗਾ ਸੀ, ਉਸ ਮੋਰਚੇ ਦੇ ਉੱਤੇ ਭਾਈ ਸੁੱਖਾ ਸਿੰਘ ਨੇ ਆਪਣੇ ਨਾਲ ਸਿੰਘਾਂ ਦਾ ਜਥਾ ਲੈ ਕੇ ਹਮਲਾ ਬੋਲਿਆ।
ਅੱਗੇ ਤੇ ਸੋ ਦੂਰ ਸੋ ਭਏ,
ਉਹ ਜਿਹੜੇ ਤੁਰਕ ਸਨ ਉਹਨਾਂ ਨੇ ਵੇਖਿਆ ਕਿ ਸਿੰਘ ਆਣ ਪਏ ਨੇ, ਉਹਨਾਂ ਨੇ ਹੁਣ ਕੀ ਲੜਨਾ ਸੀ ਸਿੰਘਾਂ ਦੇ ਨਾਲ, ਜਾਨਾਂ ਪਿਆਰੀਆਂ ਕਰਕੇ ਲੜਦੇ ਸੀ ਤੁਰਕ, ਤੇ ਸਿੰਘ ਜਾਨਾਂ ਨਿਸ਼ਾਵਰ ਕਰਕੇ ਲੜਦੇ ਸਨ, ਇਹ ਫਰਕ ਸੀ ਦੋਨਾਂ ਦੀ ਲੜਾਈ ਦਾ। ਤੇ ਹੁਣ ਉਹ ਜਿਹੜੇ ਤੁਰਕ ਨੇ ਪਿਛਾਂਹ ਨੂੰ ਹਟ ਗਏ,
ਛੱਡ ਨੱਠ ਨੱਠ ਗਏ।
ਦੇਖੋ ਵਾਹਿਗੁਰੂ ਨੇ ਆਪ ਹੀ ਵਿਉਂਤ ਬਣਾ ਦਿੱਤੀ, ਸਿੰਘਾਂ ਨੇ ਥੋੜਾ ਜਿਹਾ ਹੀ ਹੱਲਾ ਕੀਤਾ ਤੇ ਤੁਰਕ ਨੱਠ ਕੇ ਪਿਛਾਂਹ ਨੂੰ ਦੌੜ ਗਏ ਤੇ ਰਸਤਾ ਦੇ ਦਿੱਤਾ ਸਿੰਘਾਂ ਨੂੰ ਲੰਘਣ ਵਾਸਤੇ। ਨਹੀਂ ਤਾਂ ਪਹਿਲਾਂ ਸਿੰਘਾਂ ਵਾਸਤੇ ਵੀ ਔਖੀ ਬਣੀ ਸੀ, ਵੀ ਰਸਤਾ ਹੀ ਨਹੀਂ ਨਜ਼ਰ ਆ ਰਿਹਾ ਕਿੱਧਰ ਜਾਈਏ। ਭਾਈ ਸੁੱਖਾ ਸਿੰਘ ਨੇ ਕਿਹਾ ਇਹ ਸਾਹਮਣਾ ਮੋਰਚਾ ਮਾਰ ਲਈਏ, ਤੁਰਕਾਂ ਦਾ ਰਸਤਾ ਆਪਾਂ ਨੂੰ ਮਿਲ ਜਾਣਾ ਲੰਘਣ ਦਾ। ਤੋ ਉਹੀ ਗੱਲ ਹੋਈ ਜਦੋਂ ਪਹਿਲਾਂ ਮੋਰਚਾ ਖਾਲਾ ਕੀਤਾ ਤੇ ਤੁਰਕ ਜਿਹੜੇ ਸਨ ਉਹ ਤਿੱਤਰ ਬਿੱਤਰ ਹੋ ਗਏ, ਪਿਛਾਂਹ ਨੂੰ ਦੌੜ ਗਏ ਤੇ ਸਿੰਘਾਂ ਨੂੰ ਲੰਘਣ ਵਾਸਤੇ ਰਸਤਾ ਮਿਲ ਗਿਆ।
ਜੋ ਅੜਿਆ ਸੋ ਲੀਨੋ ਮਾਰ,
ਜਿਹੜਾ ਜਿਹੜਾ ਵੀ ਤੁਰਕ ਰਸਤੇ ਵਿੱਚ ਸਿੰਘਾਂ ਦੇ ਸਾਹਮਣੇ ਰਸਤੇ ਵਿੱਚ ਅੜਿਆ ਉਹਨੂੰ ਸਿੰਘਾਂ ਨੇ ਮਾਰ ਕੇ ਖਤਮ ਕਰ ਦਿੱਤਾ।
ਉਨਕੇ ਲੀਨੇ ਲੁੱਟ ਹਥਿਆਰ,
ਔਰ ਉਹਨਾਂ ਦੇ ਜਿਹੜੇ ਹਥਿਆਰ ਸਨ ਸ਼ਸਤਰ ਸਨ ਉਹ ਸਿੰਘਾਂ ਨੇ ਲੁੱਟ ਮਾਰ ਕਰ ਲਏ।
ਅੱਗੇ ਬੇਲਾ ਲਿਓ ਤਕਾਏ,
ਉਹਨਾਂ ਦੇ ਹਥਿਆਰ ਕਈ ਸਿੰਘਾਂ ਦੀਆਂ ਕਿਰਪਾਨਾਂ ਖੁੰਡੀਆਂ ਹੋ ਚੁੱਕੀਆਂ ਸੀ, ਨੇਜੇ ਟੁੱਟ ਚੁੱਕੇ ਸਨ, ਬੰਦੂਕਾਂ ਵਿੱਚ ਬਰੂਦ ਨਹੀਂ ਸੀ। ਇਸ ਤਰ੍ਹਾਂ ਸਿੰਘਾਂ ਨੇ ਜਿਹੜੇ ਉਹ ਤੁਰਕ ਮਾਰੇ ਉਹਨਾਂ ਦੇ ਹਥਿਆਰ ਖੋਹ ਲਏ, ਉਹਨਾਂ ਦੀਆਂ ਕਿਰਪਾਨਾਂ ਨੇਜੇ ਬਰਛੇ ਉਹਨਾਂ ਦੇ ਕੋਲੋਂ ਖੋਹ ਕੇ ਏਦਾਂ ਤਿਆਰ ਬਰ ਤਿਆਰ ਹੋ ਕੇ ਅੱਗੇ ਵਧੇ। ਅੱਗੇ ਥੋੜਾ ਜਿਹਾ ਗਏ ਤੇ ਬੇਲਾ ਸੀ, ਜੰਗਲ ਦਾ ਇਲਾਕਾ ਸੀ, ਉਹ ਬੇਲਾ ਜੰਗਲ ਦਾ ਇਲਾਕਾ ਸਿੰਘਾਂ ਨੇ ਤੱਕਿਆ ਔਰ ਉਹਦੇ ਵਿੱਚ ਜਾ ਵੜੇ। ਜੰਗਲ ਦੇ ਵਿੱਚ ਜਾਣਾ ਸਿੰਘਾਂ ਨੂੰ ਮਹਾਰਤ ਪ੍ਰਾਪਤ ਸੀ, ਜੰਗਲ ਦੇ ਵਿੱਚ ਕਿਵੇਂ ਜਾਣਾ, ਜੰਗਲੀ ਰਸਤੇ ਵਿੱਚੋਂ ਕਿਵੇਂ ਲੰਘਣਾ, ਇਹਦੇ ਵਾਸਤੇ ਸਿੰਘਾਂ ਕੋਲ ਬੜਾ ਤਜਰਬਾ ਸੀ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਰਹਿ ਹੀ ਜੰਗਲਾਂ ਚ ਰਹੇ ਸਨ। ਤੋ ਜੰਗਲਾਂ ਦੇ ਸਿੰਘ ਭੇਤੀ ਵੀ ਸਨ, ਤੋ ਜੰਗਲ ਜਿਹੜਾ ਸੀ ਅੱਗੇ ਬੇਲਾ ਸੀ ਉਹਦੇ ਵਿੱਚ ਸਿੰਘ ਵੜ ਗਏ, ਉਹਦੇ ਚ ਜਾ ਕੇ ਪ੍ਰਵੇਸ਼ ਕਰ ਗਏ। ਜਿਸ ਰਸਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲੇ ਇਹ ਗਏ ਹਨ, ਉਹਨਾਂ ਦੇ ਪਿੱਛੇ ਪਿੱਛੇ ਬਹੁਤ ਸਾਰਾ ਸਿੰਘਾਂ ਦਾ ਦਲ ਨਾਲ ਚੱਲ ਪਿਆ।
ਫਿਰ ਦੁਵੱਲੋਂ ਤੁਰਕ ਸੁਆਏ,
ਉਧਰੋਂ ਹੁਣ ਤੁਰਕਾਂ ਨੇ ਪਿੱਛਾ ਕੀਤਾ ਸਿੰਘਾਂ ਦਾ, ਦੁਵੱਲਿਓ ਬੇਲੇ ਦੇ ਸੱਜੇ ਖੱਬਿਓ ਦੋਵਾਂ ਪਾਸਿਓ ਹਮਲਾ ਕੀਤਾ।
ਸਿੰਘਾਂ ਪਿੱਛਾ ਲਿਓ ਦਬਾਏ,
ਤੁਰਕਾਂ ਨੇ ਵੀ ਸਿੰਘਾਂ ਦੀ ਗੈਲ ਦੱਬ ਲਈ, ਉਹਨਾਂ ਦਾ ਪਿੱਛਾ ਦੱਬ ਲਿਆ, ਉਹਨਾਂ ਦੀ ਪੈੜ ਲੱਭਦਿਆਂ ਲੱਭਦਿਆਂ ਪਿੱਛੇ ਪਿੱਛੇ ਚੱਲ ਪਏ।
ਤੂੰ ਬਲ ਤੇ ਤੂੰ ਸ਼ਸਤਰ ਚੱਲੇ,
ਹੁਣ ਵਿਚਕਾਰ ਸਿੰਘ ਜਾ ਰਹੇ ਨੇ, ਬੇਲਾ ਹੈ ਵਿਚਕਾਰ ਤੇ ਸੱਜੇ ਖੱਬੇ ਤੁਰਕਾਂ ਦੀ ਫੌਜ ਹੈ, ਸੱਜੇ ਪਾਸਿਓਂ ਵੀ ਤੁਰਕ ਜਿਹੜੇ ਨੇ ਗੋਲੇ ਚਲਾ ਰਹੇ ਨੇ ਤੋਪਾਂ ਦੇ, ਖੱਬੇ ਪਾਸਿਓਂ ਵੀ ਗੋਲੇ ਚਲਾ ਰਹੇ ਨੇ।
ਉੱਪਰ ਸਿੰਘਨ ਕਰ ਪਏ ਸੋ
ਹੱਲੇ, ਇਦਾਂ ਹੱਲੇ ਕਰਕੇ ਤੁਰਕ ਦੋਹਾਂ ਪਾਸਿਓਂ ਸਿੰਘਾਂ ਤੇ ਆਣ ਪਏ ਹਨ।
ਵੱਲ ਤੇ ਤੋਪ ਚਲਾਵੇ,
ਦੋਹਾਂ ਪਾਸਿਓਂ ਤੋਪਾਂ ਦੇ ਗੋਲੇ ਦਾਗਦੇ ਨੇ ਸਿੰਘਾਂ ਉੱਤੇ ਤੁਰਕ।
ਮਦ ਸਿੰਘਨ ਘੇਰ ਤੁਰਕ ਸੋ ਘਾਮੇ,
ਸਿੰਘਾਂ ਨੂੰ ਵਿਚਕਾਰ ਘੇਰ ਕੇ ਦੋਹਾਂ ਪਾਸਿਓ ਗੋਲੇ ਦਾਗ ਦਾਗ ਕੇ ਸਿੰਘਾਂ ਨੂੰ ਖਤਮ ਕਰ ਰਹੇ ਨੇ ਮਾਰ ਰਹੇ ਨੇ
ਜੋ ਸਿੰਘ ਆਏ ਕਰਕੇ ਗੱਠ
ਜਿਹੜੇ ਸਿੰਘ ਕੋਈ ਹੱਲਾ ਕਰਕੇ ਚੜ ਕੇ ਆਏ ਸਨ
ਤੇ ਲੰਗੇ ਉਹਨਾਂ ਲਾ ਕੇ ਸੱਟ
ਉਹ ਸਿੰਘ ਤਾਂ ਜਥੇ ਦੇ ਰੂਪ ਵਿਚ ਜਿਹੜੇ ਜੁੜ ਕੇ ਆਏ ਸਨ ਉਹਨਾਂ ਨੂੰ ਸੱਟ ਲਾ ਕੇ ਤੁਰਕਾਂ ਨੂੰ ਇੱਕ ਵਾਰੀ ਲੰਘ ਗਏ
ਜੋ ਪਿੱਛੇ ਤੇ ਲੀਨੇ ਤੋੜ
ਜਿਹੜੇ ਜਥੇ ਦੇ ਨਾਲੋਂ ਸਿੰਘ ਪਿੱਛੇ ਟੁੱਟ ਕੇ ਕੱਲੇ ਤੋਂ ਕੱਲੇ ਰਹਿ ਗਏ ਉਹਨਾਂ ਨੂੰ ਤੁਰਕਾਂ ਨੇ ਤੋੜ ਲਿਆ ਉਹਨਾਂ ਨੂੰ ਤੁਰਕਾਂ ਨੇ ਮਾਰ ਦਿੱਤਾ
ਮਾਰੇ ਸਾਰੇ ਉਨ ਜੋੜ
ਉਹਨਾਂ ਨੇ ਸਾਰੇ ਇਕੱਠੇ ਕਰਕੇ ਜਿਹੜੇ ਸਿੰਘ ਜਿਹੜੇ ਤਾਂ ਲੰਘ ਆਏ ਅੱਗੇ ਜਥੇ ਦੇ ਨਾਲ ਉਹ ਤਾਂ ਲੰਘ ਗਏ ਜਿਹੜੇ ਨਾਲ ਦੇ ਕੁਝ ਸਿੰਘ ਪਿੱਛੇ ਰਹਿ ਗਏ ਕਿਉਂਕਿ ਸੰਭਾਲਣ ਦਾ ਮੌਕਾ ਨਹੀਂ ਸੀ ਕਿ ਉਹਨਾਂ ਨੂੰ ਸੰਭਾਲ ਕੇ ਚੱਲਦੇ ਇਸ ਕਰਕੇ ਜਿਹੜੇ ਪਿੱਛੇ ਰਹਿ ਗਏ ਸਨ ਉਹਨਾਂ ਨੂੰ ਤੁਰਕਾਂ ਨੇ ਵੱਖਰਾ ਤੋੜ ਲਿਆ ਤੇ ਤੋੜ ਕੇ ਇਕੱਠੇ ਕਰਕੇ ਉਹਨਾਂ ਨੂੰ ਮਾਰ ਮੁਕਾਇਆ
ਸੁੱਖਾ ਸਿੰਘ ਮੁੜ ਖੜੈਰ ਲਾਵੇ
ਫਿਰ ਵੀ ਭਾਈ ਸੁੱਖਾ ਸਿੰਘ ਜੀ ਅੱਗੇ ਅੱਗੇ ਜਾ ਰਹੇ ਨੇ ਤੇ ਜਾਂਦਿਆਂ ਜਾਂਦਿਆਂ ਫਿਰ ਵੀ ਖਲੋ ਜਾਂਦੇ ਨੇ ਵੀ ਪਿਛਲੇ ਸਿੰਘਾਂ ਨੂੰ ਰਲਾ ਲਈਏ ਨਾਲ ਪਿਛਲੇ ਸਾਥੀਆਂ ਨੂੰ ਨਾਲ ਰਲਾ ਲਈਏ
ਬਹੁਤ ਫੌਜ ਸੋ ਨਾਏ ਬਸਾਵੇ
ਪਰ ਤੁਰਕਾਂ ਦੀ ਫੌਜ ਬਹੁਤ ਜ਼ਿਆਦਾ ਹੈ ਜਿਸ ਕਰਕੇ ਸਿੰਘਾਂ ਦਾ ਕੋਈ ਵਸ ਨਹੀਂ ਚੱਲ ਰਿਹਾ
ਲੜਤ ਭਿੜਦ ਕਿਚ ਵੜਿਆ ਸੋ ਚੱਲ
ਏਦਾਂ ਲੜਦਿਆਂ ਭਿੜਦਿਆਂ ਇੱਕ ਵਾਰੀ ਬਾਹਰ ਆਉਂਦੇ ਨੇ ਤੁਰਕਾਂ ਨਾਲ ਮੈਦਾਨ ਚ ਲੜ ਕੇ ਫਿਰ ਜੰਗਲ ਵਿਚ ਜਾ ਵੜਦੇ ਹਨ
ਤੁਰਕ ਵੜੇ ਤੇ ਮਗਰੇ ਚੱਲ
ਤੇ ਜਿਹੜੇ ਤੁਰਕ ਨੇ ਉਹ ਵੀ ਕਈ ਸਿੰਘਾਂ ਦੇ ਪਿੱਛੇ ਪਿੱਛੇ ਉਸ ਜੰਗਲ ਦੀ ਝੱਲ ਦੇ ਵਿਚ ਉਹਨਾਂ ਨੂੰ ਮਾਰਨ ਲਈ ਜਾ ਵੜੇ ਹਨ
ਜੋ ਤੁਰ ਕਨਕੇ ਹੱਥ ਸੋ ਆਇਓ ਤੁਰਤ ਫੁਰਤ ਉਨ ਮਾਰ ਗਵਾਇਓ
ਜਿਹੜਾ ਕੋਈ ਸਿੰਘ ਤੁਰਕਾਂ ਦੇ ਹੱਥ ਆ ਗਿਆ ਤੁਰਤ ਫੁਰਤ ਹੀ ਉਹਨਾਂ ਤੁਰਕਾਂ ਨੇ ਉਸ ਸਿੰਘ ਨੂੰ ਮਾਰ ਮੁਕਾਇਆ ਸ਼ਹੀਦ ਕਰ ਦਿੱਤਾ
ਉਹ ਗਮਨ ਸਿੰਘਨ ਵੱਲ ਝੱਲ
ਏਦਾਂ ਉਸ ਝੱਲ ਵਾਲੇ ਪਾਸੇ ਜੰਗਲ ਵਾਲੇ ਪਾਸੇ ਸਿੰਘ ਗਮਨ ਕਰਦੇ ਜਾ ਰਹੇ ਹਨ
ਰਤਨ ਸਿੰਘ ਕਹਿ ਤਿੰਨ ਅਬ ਗੱਲ
ਭਾਈ ਰਤਨ ਸਿੰਘ ਜੀ ਹੁਣ ਉਹਨਾਂ ਦੀ ਗੱਲ ਸੁਣਾਉਂਦੇ ਨੇ ਜਿਹੜੇ ਸਿੰਘ ਜੰਗਲਾਂ ਦੀ ਝੱਲ ਵਿਚੋਂ ਨਿਕਲਦੇ ਜਾ ਰਹੇ ਹਨ
ਸਿੰਘਨ ਝੱਲ ਵੜ ਪੈ ਗਈ ਰਾਤ
ਸਿੰਘ ਜਦੋਂ ਝੱਲ ਵਿਚ ਵੜ ਗਏ ਜੰਗਲ ਦੀ ਬੜੀ ਸੰਘਣੀ ਝੱਲ ਸੀ ਉਹਦੇ ਵਿਚ ਇੰਨੇ ਨੂੰ ਰਾਤ ਪੈ ਗਈ ਹਨੇਰਾ ਪੈ ਗਿਆ
ਤੁਰਕ ਫੌਜ ਪਈ ਡੇਰੇ ਜਾਤ
ਤੁਰਕਾਂ ਨੇ ਵੇਖਿਆ ਕਿ ਹੁਣ ਹਨੇਰੇ ਵਿਚ ਜੰਗਲ ਚ ਜਾਣ ਦਾ ਮਤਲਬ ਹੈ ਵੀ ਆਪ ਮੌਤ ਨੂੰ ਗਲ ਲਾਣਾ ਹੁਣ ਤੁਰਕ ਥੋੜੇ ਜੇ ਠੰਡੇ ਪੈ ਗਏ ਹੁਣ ਰਾਤ ਦਾ ਸਮਾਂ ਹੋਣ ਕਰਕੇ ਤੁਰਕ ਆਪਣੇ ਡੇਰਿਆਂ ਵੱਲ ਮੁੜ ਪਏ
ਸਿੰਘਨ ਚੱਲ ਮੈਂ ਪਾਇਓ ਗ੍ਰਾਮ
ਤੇ ਸਿੰਘ ਚੱਲਦੇ ਚੱਲਦੇ ਝੱਲਾਂ ਦੇ ਵਿਚੋਂ ਹੀ ਜੰਗਲ ਦੇ ਨਿਕਲਦਿਆਂ ਨਿਕਲਦਿਆਂ ਅੱਗੇ ਇੱਕ ਰਸਤੇ ਵਿਚ ਪਿੰਡ ਆ ਗਿਆ ਜੰਗਲ ਦੇ ਵਿਚ ਹੀ ਇੱਕ ਛੋਟਾ ਜਿਹਾ ਪਿੰਡ ਬਣਿਆ ਹੋਇਆ
ਲੂਟ ਕੂਟ ਤੈ ਕੀਓ ਬਿਸਰਾਮ
ਹੁਣ ਉਹ ਪਿੰਡਾਂ ਵਾਲੇ ਵੀ ਸਿੰਘਾਂ ਦੇ ਗਲ ਪੈਂਦੇ ਸੀ ਉਹ ਪਿੰਡ ਵਾਲਿਆਂ ਨੇ ਸਿੰਘਾਂ ਨੇ ਆਖਿਆ ਭਾਈ ਅਸੀਂ ਕੁਝ ਸਮਾਂ ਕੱਟਣਾ ਚਲੇ ਜਾਣਾ ਪਰ ਪਿੰਡ ਵਾਲਿਆਂ ਨੇ ਅੱਗੋਂ ਹਮਲਾ ਕੀਤਾ ਤੇ ਸਿੰਘਾਂ ਨੇ ਫਿਰ ਉਹਨਾਂ ਨੂੰ ਮਾਰਿਆ ਮਾਰ ਕੇ ਉਸ ਪਿੰਡ ਨੂੰ ਲੁੱਟਿਆ ਕੁੱਟਿਆ ਲੰਗਰ ਪ੍ਰਸ਼ਾਦਾ ਜੇ ਕਿਸੇ ਨੂੰ ਮਿਲਿਆ ਤੇ ਪਿੰਡ ਵਿੱਚੋਂ ਖਾਣ ਨੂੰ ਕੁਝ ਮਿਲਿਆ ਉਹ ਛਕ ਲਿਆ ਤੇ ਰਾਤ ਵਿਸ਼ਰਾਮ ਕੀਤਾ ਰਾਤ ਸਿੰਘਾਂ ਨੇ ਉੱਥੇ ਅੱਧੀ ਰਾਤ ਬਤੀਤ ਕੀਤੀ ਖਾਲਸੇ ਨੇ ਆਖਿਆ ਕਿ ਹੁਣ ਜੇ ਸਾਰੀ ਰਾਤ ਆਰਾਮ ਕੀਤਾ ਤੇ ਦਿਨ ਚੜ੍ਹਦਿਆਂ ਤੁਰਕਾਂ ਨੇ ਫੇਰ ਆ ਪਹੁੰਚਣਾ ਤੋ ਸਿੰਘਾਂ ਨੇ ਅੱਧੀ ਰਾਤ ਨੂੰ ਹੀ ਉੱਥੋਂ ਚਾਲਾ ਪਾਇਆ
ਤੁਰਕ ਫੌਜ ਤੋਂ ਗੈਲੇ ਜੁਰੇ
ਤੁਰਕਾਂ ਦੀ ਫੌਜ ਪਹਿਲਾਂ ਹੀ ਨਿਗਰਾਨੀ ਵਿਚ ਸੀ ਉਹ ਵੀ ਪਿੱਛੇ ਉਹਨਾਂ ਦੇ ਜਿਹੜੇ ਦਸਤੇ ਕਈ ਜਿਹੜੇ ਹਵਾਈ ਦਸਤੇ ਸਨ ਉਹ ਨਾਲ ਨਾਲ ਤੁਰੇ ਆ ਰਹੇ ਸਨ
ਸਿੰਘਨ ਕੇਤੇ ਲਾਗੇ ਖੋਜ
ਉਹਨਾਂ ਨੇ ਸਿੰਘਾਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖੇ
ਡਿੱਗੈ ਟੱਠੈ ਕੋ ਮਾਰੈ ਸੋਜ
ਕਈ ਸਿੰਘ ਜਿਹੜੇ ਜ਼ਖਮੀ ਹਾਲਤ ਵਿਚ ਸਨ ਉਹ ਡਿੱਗੇ ਟੱਠੇ ਜਾ ਰਹੇ ਸਨ ਉਹ ਤੁਰਕਾਂ ਦੇ ਹੱਥ ਆਵਣ ਲੱਗ ਪਏ ਉਹ ਡਿੱਗਦੇ ਢੱਠਦੇ ਸਿੰਘ ਫਿਰ ਵੀ ਤੁਰਕਾਂ ਨੂੰ ਮਾਰ ਕੇ ਮਰਦੇ ਹਨ
ਥੱਕੇ ਭੁੱਖੇ ਨੰਗੇ ਥੇ ਖੜੇ
ਖਾਲਸਾ ਜੀ ਸਿੰਘ ਥੱਕੇ ਹੋਏ ਨੇ ਫਿਰ ਕਈ ਦਿਨਾਂ ਦੇ ਭੁੱਖੇ ਨੇ ਤਨ ਦੇ ਉੱਤੇ ਕੱਪੜਾ ਨਹੀਂ ਹੈ ਫਿਰ ਵੀ ਖਲੋ ਕੇ ਲੜ ਰਹੇ ਹਨ
ਥੋੜੇ ਥੋੜੇ ਜਾਤ ਤੋਂ ਤੁਰੇ
ਤੁਰਿਆ ਨਹੀਂ ਜਾਂਦਾ ਕਈ ਪੈਦਲ ਸਨ ਚੱਲਣ ਵਾਲੇ ਕਈ ਘੋੜਿਆਂ ਤੇ ਸਨ ਘੋੜੇ ਵੀ ਜਿਹੜੇ ਸਨ ਉਹ ਵੀ ਭੁੱਖੇ ਸਨ ਕਈ ਦਿਨਾਂ ਦੇ ਉਹ ਵੀ ਹੌਲੇ ਹੌਲੇ ਟੁਰਦੇ ਨੇ ਤੁਰਿਆ ਨਹੀਂ ਜਾ ਰਿਹਾ
ਆਏ ਫੌਜ ਨੇ ਤੈ ਫਿਰ ਘਿਰੇ
ਤੇ ਥੋੜਾ ਹੀ ਗਏ ਸਨ ਇਹਨੇ ਨੂੰ ਤੁਰਕਾਂ ਦੀ ਫੌਜ ਨੇ ਫੇਰ ਆ ਕੇ ਘੇਰਾ ਪਾ ਲਿਆ
ਤਿੰਨ ਸੋ ਲੜਨ ਸਿੰਘ ਫਿਰ ਫਿਰੇ
ਫਿਰ ਵੀ ਬੜੀ ਬਹਾਦਰੀ ਦੇ ਨਾਲ ਉਹਨਾਂ ਤੁਰਕਾਂ ਦੇ ਨਾਲ ਫਿਰ ਫਿਰ ਕੇ ਮੁੜ ਮੁੜ ਕੇ ਲੜਦੇ ਹਨ।
ਜੋ ਚੱਲ ਕੇ ਅੰਦਰ ਆਇਓ,
ਜਿਹੜਾ ਕੋਈ ਤੁਰਕ ਝੱਲ ਦੇ ਅੰਦਰ ਆ ਗਿਆ ਸਿੰਘਾਂ ਦੇ ਕੋਲ,
ਉਹ ਸਿੰਘਾਂ ਨੇ ਲਇਓ ਦਬਾਇਓ।
ਜਿਹੜਾ ਤਾਂ ਝੱਲ ਦੇ ਵਿੱਚ ਆ ਗਿਆ ਸਿੰਘਾਂ ਨੇ ਉਸੇ ਵੇਲੇ ਮਾਰ ਕੇ ਦੋ ਹਿੱਸਿਆਂ ਚ ਵੰਡ ਦਿੱਤਾ।
ਝੱਲੋ ਬਾਹਰ ਸਿੰਘ ਜਿਨ ਪਾਇਓ,
ਪਰ ਜੇ ਕੋਈ ਸਿੰਘ ਜੰਗਲ ਦੀ ਝੱਲ ਚੋ ਬਾਹਰ ਨਿਕਲਿਆ ਉਹਨੂੰ ਤੁਰਕਾਂ ਨੇ ਮਾਰ ਦਿੱਤਾ।
ਉਹਨਾਂ ਨੇ ਮਾਰ ਖਪਾਇਓ,
ਜਿਹੜਾ ਝੱਲ ਚੋ ਬਾਹਰ ਨਿਕਲਿਆ ਸਿੰਘ ਉਹਨੂੰ ਤੁਰਕਾਂ ਨੇ ਮਾਰ ਦਿੱਤਾ। ਜੇ ਕੋਈ ਤੁਰਕ ਝੱਲ ਚ ਆ ਵੜਿਆ ਉਹਨੂੰ ਸਿੰਘਾਂ ਨੇ ਮਾਰ ਮੁਕਾਇਆ।
ਤਬੈ ਖਾਲਸੇ ਮਤਾ ਪਕਾਇਆ, ਨੱਠ ਖਾਲਸੋ ਜਾਣ ਕਦ ਪਾਇਆ।
ਸਿੰਘਾਂ ਨੇ ਫਿਰ ਮਤਾ ਪਕਾਇਆ, ਕਹਿੰਦੇ ਖਾਲਸਾ ਜੀ ਹੁਣ ਆਪਾਂ ਕੱਲਾ ਨੱਠ ਕੇ ਜਾਣਾ ਚਾਹੀਏ, ਫਿਰ ਨਹੀਂ ਬਚ ਸਕਦੇ। ਕੱਲਾ ਨੱਠ ਕੇ ਆਪਣਾ ਆਪ ਨਹੀਂ ਹੁਣ ਬਚਾ ਸਕਦੇ।
ਮੁੜ ਮੁੜ ਲੜੋ ਉਤਰ ਤੇ ਜਾਵੋ,
ਇਸ ਤਰੀਕੇ ਨਾਲ ਜਿਵੇਂ ਪਹਿਲਾਂ ਆਪਾਂ ਲੜਦੇ ਆਏ ਇਹਨਾਂ ਨਾਲ ਕਿ ਮੁੜ ਮੁੜ ਕੇ ਲੜਦੇ ਜਾਓ, ਥੋੜਾ ਜਾ ਤੁਰ ਲੋ ਫਿਰ ਮੁੜ ਕੇ ਲੜ ਲੋ, ਫਿਰ ਤੁਰ ਲੋ ਫਿਰ ਲੜ ਲੋ, ਇਸ ਤਰੀਕੇ ਨਾਲ ਲੜਦੇ ਚਲੋ।
ਵੱਡਾ ਕੋ ਝੱਲ ਤਕਾਓ,
ਕਿਉਂਕਿ ਇਹ ਛੋਟੀ ਝੱਲ ਹੈ, ਇੱਥੇ ਆਪਣਾ ਨੁਕਸਾਨ ਹੋ ਰਿਹਾ। ਇੱਥੋਂ ਲੰਘ ਕੇ ਅੱਗੇ ਕੋਈ ਜੰਗਲ ਦੀ ਵੱਡੀ ਝੱਲ ਹੋਵੇਗੀ, ਉਹਦੇ ਵਿੱਚ ਚੱਲ ਕੇ ਆਸਰਾ ਤੱਕੀਏ, ਉਹਦੇ ਚ ਪ੍ਰਵੇਸ਼ ਕਰ ਚੱਲੀਏ।
ਦੋਹੇਰਾ ਛੋਟੇ ਚੱਲ ਜਬ ਸਿੰਘ ਬਣੈ ਕਰੈ ਤੁਰਕ ਬੋਖਵਾ।
ਜੇ ਆਪਾਂ ਛੋਟੀ ਝੱਲ ਵਿੱਚ ਕਿਤੇ ਵੜਦੇ ਹਾਂ ਤੇ ਤੁਰਕ ਆਪਾਂ ਨੂੰ ਖੁਆਰ ਕਰਦੇ ਨੇ, ਤੁਰਕ ਬਾਹਰੋਂ ਗੋਲੀਆਂ ਦਾਗਦੇ ਹਨ।
ਵੱਡੇ ਝੱਲ ਮੈਂ ਖਾਲਸਾ ਵਰ ਤੁਰਕਨ ਲੈ ਮਾਰ।
ਜੇ ਆਪਾਂ ਕਿਸੇ ਵੱਡੇ ਝੱਲ ਵਿੱਚ ਜੰਗਲ ਚ ਜਾ ਵੜਦੇ ਹਾਂ ਤੇ ਉਹਦੇ ਵਿੱਚ ਜੇ ਕੋਈ ਤੁਰਕ ਆਏਗਾ ਤੇ ਆਪਾਂ ਤੁਰਕਾਂ ਨੂੰ ਮਾਰ ਮੁਕਾਵਾਂਗੇ, ਉੱਥੋਂ ਦੇ ਫਿਰ ਰਾਜੇ ਆਪਾਂ ਹੋਵਾਂਗੇ।
ਸਭ ਤੁਰਕਾਂ ਨੇ ਇੱਕ ਮਤਾ ਪਕਾਇਆ,
ਇਧਰ ਤੁਰਕਾਂ ਨੇ ਵੀ ਇੱਕ ਮਤਾ ਪਕਾ ਲਿਆ।
ਮੁੱਲ ਕੇ ਇਕੱਠਾ ਕਰ ਤਿੰਨੇ ਮੰਗਾਇਆ,
ਉਹਨਾਂ ਨੇ ਦਿਨ ਚੜ੍ਹਦਿਆਂ ਨੂੰ ਸਾਰਾ ਜਿਹੜਾ ਨੇੜੇ ਤੇੜੇ ਦਾ ਮੁਲਕ ਸੀ, ਪਿੰਡਾਂ ਦੇ ਲੋਕ ਸਾਨੂੰ ਸਾਰੇ ਬੁਲਾ ਲਏ।
ਰਹੀਏ ਚੱਲ ਮੈਂ ਰਹੀਏ ਤਵਾਰ,
ਲੋਕ ਇੱਥੋਂ ਦੇ ਭੇਤੀ ਨੇ, ਜੰਗਲਾਂ ਦੇ ਵੀ ਭੇਤੀ ਨੇ, ਇਹਨਾਂ ਨੂੰ ਸਾਰਿਆਂ ਨੂੰ ਸਿੰਘਾਂ ਦੇ ਪਿੱਛੇ ਵਾੜ ਦੇਈਏ, ਹਥਿਆਰ ਫੜਾ ਕੇ
ਇਨ ਸਿੰਘਨ ਕੋ ਲੇਵੈ ਮਾਰ।
ਇਹ ਰਈਅਤ ਕੋਲੋਂ ਸਿੰਘਾਂ ਨੂੰ ਮਰਵਾਈਏ, ਆਪਾਂ ਬਾਹਰ ਰਹੀਏ, ਆ ਜਿਹੜੀ ਸਾਰੀ ਰਈਅਤ ਹੈ ਲੋਕ ਨੇ ਪਿੰਡਾਂ ਦੇ, ਇਹਨਾਂ ਨੂੰ ਇਕੱਠਿਆਂ ਕਰਕੇ ਸਿੰਘਾਂ ਨੂੰ ਮਰਵਾਈਏ।
ਦੀਵਾਨ ਨੇ ਰਈਅਤ ਮੰਗਾਈ,
ਇਹਦਾ ਦੀਵਾਨ ਲਖਪਤ ਰਾਏ ਪਾਪੀ ਲੱਖੂ ਨੇ ਬਹੁਤ ਸਾਰੀ ਰਈਅਤ ਜਿਹੜੀ ਸੀ ਇਲਾਕੇ ਦੀ ਉਹ ਮੰਗਾ ਲਈ।
ਰਈਅਤ ਢੋਲ ਵਜਾਏ,
ਢੋਲ ਵਜਾ ਦਿੱਤਾ ਕਿ ਸਾਰੀ ਰਈਅਤ ਇਕੱਠੀ ਹੋ ਜਾਏ, ਸਾਰੀ ਰਈਅਤ ਫੌਜ ਜਿਹੜੀ ਸੀ ਇਲਾਕੇ ਦੀ ਉਹ ਇਕੱਠੀ ਹੋ ਕੇ ਢੋਲ ਵਜਾ ਕੇ ਆ ਪਹੁੰਚੀ।
ਤੀਨੇ ਸੌ ਬੇਲੇ ਪੇ,
ਉਹਨਾਂ ਨੂੰ ਬੇਲੇ ਚ ਵਾੜ ਦਿੱਤਾ ਸਿੰਘਾਂ ਦੇ ਪਿੱਛੇ ਜੰਗਲ ਦੇ ਵਿੱਚ ਉਹਨਾਂ ਨੂੰ ਮਾਰਨ ਲਈ।
ਹੱਥ ਬੰਦੂਕਨ ਉਹ ਹੱਥ ਸੀ,
ਉਹਨਾਂ ਨੂੰ ਪਰਛੇ ਬੰਦੂਕਾਂ ਹੋਰ ਹਥਿਆਰ ਸ਼ਸਤਰ ਫੜਾ ਕੇ ਜੰਗਲ ਦੇ ਵਿੱਚ ਵਾੜ ਦਿੱਤਾ ਸਿੰਘਾਂ ਨੂੰ ਮਾਰਨ ਲਈ।
ਦੋਹੇਰਾ ਸੋ ਸਿੰਘਨ ਸਿਉ ਆ ਬਿੜੇ ਕਰ ਕਰ ਕਈ ਉਪਾਏ,
ਉਹ ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਉਪਾਅ ਬਣਾ ਕੇ, ਤਰੀਕੇ ਬਣਾ ਕੇ ਸਿੰਘਾਂ ਦੇ ਉੱਤੇ ਆਣ ਪਏ। ਰਈਅਤ ਸੀ ਨਾ ਇਲਾਕੇ ਦੀ, ਉਹ ਭੇਤੀ ਸੀ ਜੰਗਲਾਂ ਦੇ, ਉਹਨਾਂ ਨੇ ਸਿੰਘਾਂ ਦਾ ਪਿੱਛਾ ਦੱਬ ਲਿਆ, ਸਿੰਘਾਂ ਤੇ ਆਣ ਪਏ।
ਦੋ ਸਿੰਘਨ ਔਖੀ ਬਣੀ ਲਵੈ ਨਹੀਂ ਕਉਂ ਰਾਏ,
ਹੁਣ ਸਿੰਘਾਂ ਵਾਸਤੇ ਬੜਾ ਔਖਾ ਸਮਾਂ ਬਣ ਗਿਆ, ਕਿਉਂਕਿ ਤੁਰਕ ਤਾਂ ਵੜ ਨਹੀਂ ਸੀ ਸਕਦੇ ਜੰਗਲ ਚ, ਤੋ ਸਿੰਘਾਂ ਨਾਲ ਇਸ ਗੱਲ ਦਾ ਫਾਇਦਾ ਉਠਾਉਂਦੇ ਸੀ। ਪਰ ਹੁਣ ਇਹ ਜਿਹੜੇ ਇਲਾਕੇ ਦੇ ਲੋਕ ਨੇ ਜੰਗਲ ਵਿੱਚ ਆ ਵੜੇ ਨੇ, ਸਿੰਘਾਂ ਦੇ ਪਿੱਛੇ ਗਲ ਪੈ ਗਏ, ਸਿੰਘਾਂ ਦੇ ਆ ਕੇ ਮਾਰਨ ਡਹਿ ਪਏ, ਸਿੰਘਾਂ ਵਾਸਤੇ ਔਖੀ ਔਖੀ ਘੜੀ ਆਣ ਬਣੀ, ਹੁਣ ਖਾਲਸੇ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ।
ਸੁੱਖਾ ਸਿੰਘ ਤਬ ਐਸੀ ਕਹੀ,
ਪਰ ਫਿਰ ਵੀ ਭਾਈ ਸੁੱਖਾ ਸਿੰਘ ਜੀ ਵਰਗੇ ਜਰਨੈਲ ਬੋਲੇ,
ਬਿਨ ਮਾਰੇ ਹਮ ਬਚੈ ਤੂੰ ਨਹੀਂ।
ਕਹਿੰਦੇ ਖਾਲਸਾ ਜੀ ਹੁਣ ਕੇਵਲ ਜਾਨ ਬਚਾਉਣ ਦਾ ਫਿਕਰ ਨਾ ਕਰੋ, ਕਿਉਂਕਿ ਜੇ ਬਚਣਾ ਚਾਹੁੰਦੇ ਹੋ ਤੇ ਫਿਰ ਆਹ ਜਿਹੜੇ ਪਾਪੀ ਚੜ੍ਹ ਕੇ ਆਏ ਨੇ, ਰਈਅਤ ਸਾਡੇ ਤੇ ਚੜ੍ਹ ਕੇ ਆਈ ਹੈ, ਇਹਨਾਂ ਨੂੰ ਮਾਰ ਮੁਕਾਓ।
ਜੇ ਅਬ ਇਨਕੋ ਲਈਏ ਮਾਰ,
ਜੇ ਆਪਾਂ ਇਹਨਾਂ ਨੂੰ ਮਾਰ ਦਿੱਤਾ ਨਾ, ਕਿਉਂਕਿ ਇਹ ਰਈਅਤ ਹੈ ਇਲਾਕੇ ਦੀ, ਇਹਨਾਂ ਨੇ ਕਿੰਨਾ ਚਿਰ ਸਾਡੇ ਸਾਹਮਣੇ ਅੜਨਾ, ਇਹ ਕਿੰਨਾ ਕੁ ਚਿਰ ਲੜਨਗੇ ਭਲਾ ਸਾਡੇ ਸਾਹਮਣੇ, ਜੇ ਆਪਾਂ ਇਹਨਾਂ ਨੂੰ ਮਾਰ ਲਿਆ
ਬੇਲੇ ਮੈਂ ਰਹੀਏ ਸੁਖਾਲ,
ਫਿਰ ਆਪਾਂ ਇਸ ਬੇਲੇ ਚ ਸੁਖਾਲੇ ਹੋ ਕੇ ਰਹਾਂਗੇ, ਕਿਉਂਕਿ ਤੁਰਕ ਕਿਸੇ ਨੇ ਹਿੰਮਤ ਨਹੀਂ ਕਰਨੀ ਅੰਦਰ ਵੜਨ ਦੀ। ਇਹ ਇਲਾਕੇ ਨਗਰਾਂ ਦੇ ਲੋਕ ਨੇ, ਇਹਨਾਂ ਨੇ ਆ ਹਿੰਮਤ ਕੀਤੀ ਹੈ ਅੰਦਰ ਵੜਨ ਦੀ, ਜੇ ਇਹਨਾਂ ਨੂੰ ਮਾਰ ਦਿਆਂਗੇ ਤੇ ਤੁਰਕ ਕਿਸੇ ਨੇ ਅੰਦਰ ਵੜਨ ਦੀ ਹਿੰਮਤ ਨਹੀਂ ਕਰਨੀ, ਤੇ ਆਪਾਂ ਸੁਖਾਲੇ ਹੋ ਕੇ ਰਹਾਂਗੇ।
ਜੇ ਹਮ ਤੇ ਇਹ ਹੋਏ ਨਾ ਮਾਰ, ਤੋ ਇਹ ਹਮਕੋ ਲੈ ਮਾਰ।
ਜੇ ਅਸੀਂ ਇਹਨਾਂ ਨੂੰ ਨਾ ਮਾਰ ਸਕੇ ਤੇ ਫਿਰ ਇਹ ਸਾਨੂੰ ਮਾਰ ਦੇਣਗੇ। ਹੁਣ ਕੰਮ ਦੋ ਹੀ ਹੋਣੇ ਨੇ, ਜੇ ਆਪਾਂ ਇਹਨਾਂ ਨੂੰ ਨਾ ਮਾਰ ਸਕੇ ਤੇ ਇਹ ਸਾਨੂੰ ਮਾਰ ਲੈਣਗੇ।
ਫਸੇ ਚੋਰ ਜਿਵੇਂ ਤਿੰਨ ਹੱਟ ਕੀਆ।
ਕਹਿੰਦੇ ਖਾਲਸਾ ਜੀ, ਹੁਣ ਤਾਂ ਜਿਵੇਂ ਚੋਰ ਫੜਿਆ ਜਾਏ ਨਾ, ਚੋਰੀ ਕਰਦਾ ਤੇ ਫਿਰ ਮੁੜ ਕੇ ਹੱਠ ਕਰੇ ਵੀ ਮੈਂ ਨੀ ਕੀਤੀ।
ਸਤ ਗੁਰ ਰੱਖਣੋ ਖਾਲਸੋ ਥੀਆ।
ਹੁਣ ਤਾਂ ਉਹ ਗੱਲ ਆਣ ਬਣੀ ਆ ਵੀ ਇਹ ਮਲੇਛ ਸਾਡੇ ਤੇ ਆਣ ਚੜੇ ਨੇ ਤੇ ਇਹਨਾਂ ਨੂੰ ਹੁਣ ਜੇ ਨਾ ਮਾਰਿਆ ਤੇ ਫਿਰ ਇਹ ਸਾਨੂੰ ਮਾਰਨਗੇ। ਤੋ ਖਾਲਸੇ ਨੇ ਉਸ ਵੇਲੇ ਕਹਿਣ ਲੱਗੇ ਸਿੰਘ ਭਾਈ ਸੁੱਖਾ ਸਿੰਘ ਜੀ ਕਿ ਖਾਲਸੇ ਨੂੰ ਸਤਿਗੁਰਾਂ ਨੇ ਰੱਖਣਾ ਹੀ ਰੱਖਣਾ। ਇਹ ਨਾ ਸੋਚੋ ਕਿ ਖਾਲਸਾ ਮੁੱਕ ਜਾਏਗਾ, ਖਾਲਸੇ ਦੀ ਰਾਖੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਰਨਗੇ। ਤੁਸੀਂ ਸਾਹਿਬ ਕਲਗੀਧਰ ਦਾ ਆਸਰਾ ਲੈ ਕੇ ਇਹਨਾਂ ਨਾਲ ਲੜੋ।
ਦੋਵੇਰਾ ਤੋ ਸਿੰਘ ਹੱਲਾ ਕਰ ਪਏ ਜੱਟ ਚਲੇ ਸੋ ਅੱਗੇ ਲਾਗ।
ਪਿੰਡਾਂ ਦੀ ਛੇੜ ਇਕੱਠੀ ਕੀਤੀ ਸੀ ਜਦੋਂ ਖਾਲਸੇ ਨੇ ਹੱਲਾ ਕੀਤਾ ਨਾ, ਠਹਿਰ ਜਾਓ। ਖਾਲਸੇ ਦਾ ਦਬਕਾ ਸੁਣ ਕੇ ਕਈ ਤਾਂ ਨੱਠ ਗਏ, ਕਈ ਮਾਰੇ ਗਏ ਖਾਲਸੇ ਦੇ ਹੱਥੋਂ।
ਜੋ ਲੱਭੇ ਸੋ ਖੋਲੇ ਦੇ ਜਾਣ ਭਾਗ।
ਇਹਨਾਂ ਨੇ ਕੀ ਲੜਨਾ ਸੀ ਖਾਲਸੇ ਨਾਲ? ਪਹਿਲਾਂ ਤਾਂ ਖਾਲਸਾ ਅੱਗੇ ਅੱਗੇ ਤੁਰਿਆ ਜਾਂਦਾ ਸੀ, ਸਿਰੇ ਚੜ੍ਹ ਕੇ ਪਿੱਛੇ ਆ ਗਏ ਵੀ ਇਹਨਾਂ ਨੂੰ ਮਾਰ ਦਿਆਂਗੇ। ਪਰ ਜਦੋਂ ਸਿੰਘਾਂ ਨੇ ਪੈਰ ਮੋੜੇ ਨਾ ਪਿਛਾਂ ਨੂੰ ਮੂੰਹ ਫੇਰੇ, ਕਹਿੰਦੇ ਠਹਿਰ ਜੋ, ਵੇਖਦਿਆਂ ਸਾਰ ਸਿੰਘਾਂ ਨੂੰ ਦੌੜ ਪਏ। ਕਈ ਜਿਹੜੇ ਇਹ ਨਗਰਾਂ ਦੇ ਲੋਕ ਸਨ ਖਾਲਸੇ ਦੇ ਮਾਰ ਮੁਕਾਏ, ਔਰ ਬਹੁਤਿਆਂ ਨੂੰ ਸਿੰਘਾਂ ਨੇ ਜਾਣ ਬੁੱਝ ਕੇ ਭੱਜਣ ਦੇ ਦਿੱਤਾ ਵੀ ਭੱਜ ਜਾਣ, ਇਹਨਾਂ ਦੀ ਜਾਨ ਬਚੇ ਤਾਂ ਰਹੀਏ ਪਿੰਡਾਂ ਦੀ, ਇਹਨਾਂ ਨੂੰ ਕੀ ਮਾਰਨਾ ਬਹੁਤਿਆਂ ਨੂੰ। ਵੇਖੋ ਫਿਰ ਵੀ ਖਾਲਸਾ ਧਰਮ ਯੁੱਧ ਕਰ ਰਿਹਾ, ਹਾਲਾਂਕਿ ਉਹ ਮਾਰਨ ਆਏ ਨੇ ਪਰ ਫਿਰ ਵੀ ਸਿੰਘਾਂ ਨੇ ਥੋੜਿਆਂ ਨੂੰ ਮਾਰਿਆ ਤੇ ਬਹੁਤਿਆਂ ਨੂੰ ਭੱਜਣ ਦਾ ਰਾਹ ਦੇ ਦਿੱਤਾ ਕਿ ਭੱਜ ਜਾਓ ਇੱਥੋਂ, ਕਿਉਂਕਿ ਉਹ ਰਈਅਤ ਸਨ, ਪਿੰਡਾਂ ਦੇ ਲੋਕ ਸਨ, ਤੋ ਉਹਨਾਂ ਨੂੰ ਜਾਣ ਵਾਸਤੇ ਰਸਤਾ ਦੇ ਦਿੱਤਾ।
ਕਈ ਸੁਤਿਨ ਕੀ ਘੋੜੇ ਲਏ।
ਪਰ ਉਹ ਘੋੜੀਆਂ ਤੇ ਚੜ੍ਹ ਕੇ ਆਏ ਸੀ, ਜੱਟ ਜ਼ਿਮੀਦਾਰ ਸੀ ਨਾ ਪਿੰਡਾਂ ਦੇ, ਘੋੜੀਆਂ ਰੱਖਦੇ ਸਨ ਉਦੋਂ ਜੱਟ ਜ਼ਿਮੀਦਾਰ, ਉਹਨਾਂ ਦੀਆਂ ਘੋੜੀਆਂ ਸਿੰਘਾਂ ਨੇ ਕਬਜ਼ੇ ਕਰ ਲਈਆਂ, ਕਈਆਂ ਨੇ
ਬਸਤਰ ਸ਼ਸਤਰ ਦੇ ਗਏ, ਕਈ
ਉਹਨਾਂ ਦੇ ਬਸਤਰ ਵੀ ਲਾ ਲਏ ਸਿੰਘਾਂ ਨੇ। ਕਹਿੰਦੇ ਲਿਆਓ ਆ ਬਸਤਰ, ਜਿਹੜੇ ਸਰੀਰ ਤੇ ਝੱਗਾ ਬੰਨਿਆ ਜਾਂ ਚਾਦਰਾ ਲਾਇਆ, ਲਿਆਓ, ਬਸਤਰਾਂ ਦੀ ਲੋੜ ਸੀ ਸਿੰਘਾਂ ਨੂੰ। ਉਹਨਾਂ ਦੇ ਬਸਤਰ ਵੀ ਖੋਹ ਲਏ, ਜਿਹੜੇ ਉਹਨਾਂ ਕੋਲ ਹਥਿਆਰ ਸਨ ਸ਼ਸਤਰ ਸਨ ਉਹ ਵੀ ਸਿੰਘਾਂ ਨੇ ਖੋਹ ਕੇ ਕਬਜ਼ੇ ਕਰ ਲਏ।
ਵੀਰ ਸਿੰਘ ਹੋਏ ਤੁਰੇ ਸੁਖਾਰੇ।
ਥੋੜੇ ਜਿਹੇ ਸਿੰਘ ਸੁਖਾਲੇ ਹੋ ਗਏ, ਕੱਪੜੇ ਬਸਤਰ ਵੀ ਮਿਲ ਗਏ, ਪਾਣ ਨੂੰ ਹਥਿਆਰ ਵੀ ਮਿਲ ਗਏ ਤੇ ਥੋੜਾ ਜਿਹਾ ਸੌਖਾ ਹੋ ਕੇ ਹੁਣ ਸਿੰਘ ਜੰਗਲ ਦੇ ਵਿੱਚੋਂ ਹੀ ਚੱਲ ਪਏ।
ਜੋ ਲੜਨ ਵਾਲੇ ਤੇ ਸਭ ਹਾਰੇ।
ਜਿਹੜੇ ਲੜਨ ਵਾਲੇ ਸਨ ਉਹ ਸਾਰੇ ਹਾਰ ਕੇ ਮੁੜ ਗਏ।
ਕੁਛ ਸਿੰਘਨ ਕੋ ਵੇਲ ਭਇਓ।
ਇਹਨਾਂ ਸਿੰਘਾਂ ਨੂੰ ਥੋੜਾ ਜਿਹਾ ਵੇਲ ਮਿਲ ਗਿਆ, ਕਿਉਂਕਿ ਤੁਰਕ ਅੰਦਰ ਨਹੀਂ ਸੀ ਵੜਦੇ ਜੰਗਲ ਚ, ਤੋ ਸਿੰਘਾਂ ਨੂੰ ਥੋੜਾ ਜਿਹਾ ਵੇਲ ਮਿਲ ਗਿਆ।
ਤਬ ਮਾਝੇ ਕੋ ਵੜਨੋਂ ਠਹਿਰੋ।
ਹੁਣ ਸਿੰਘਾਂ ਨੇ ਆਖਿਆ ਕਿ ਅੱਗੇ ਮਾਝੇ ਦਾ ਇਲਾਕਾ ਸ਼ੁਰੂ ਹੋ ਜਾਣਾ ਤੇ ਆਪਾਂ ਮਾਝੇ ਦੇ ਇਲਾਕੇ ਚ ਜਾ ਵੜੀਏ।
ਤੋ ਫਿਰ ਸਿੰਘਨ ਕਰੀ ਸਲਾਹ।
ਫਿਰ ਅੱਗੇ ਸਿੰਘਾਂ ਨੇ ਸਲਾਹ ਕੀਤੀ, ਜਦੋਂ ਮਾਝੇ ਚ ਵੜਨ ਵਾਸਤੇ ਸਿੰਘਾਂ ਨੇ ਗੱਲ ਕੀਤੀ ਤੇ ਸਲਾਹ ਕੀਤੀ।
ਅੱਗੇ ਦੇਸ਼ ਰਾਮੇ ਕੇ ਆਏ।
ਕਹਿੰਦੇ ਬਈ ਅੱਗੇ ਘਣੀਏ ਕੇ ਬਾਂਗਰ, ਉੱਥੇ ਰਾਮਾ ਰੰਧਾਵਾ ਰਹਿੰਦਾ ਪਾਪੀ ਮਲੇਸ਼, ਕਿਉਂਕਿ ਉਹਨੇ ਵੀ ਕਹਿੰਦਾ ਵੀ ਮੈਂ ਕੋਈ ਸਿੰਘ ਆ ਗਿਆ ਤੇ ਮਾਰਾਂਗਾ। ਕਹਿੰਦੇ ਅੱਗੇ ਉਹਦੇ ਨਾਲ ਲੜਨਾ ਪੈਣਾ ਕਿ ਅੱਗੇ ਤਾਂ ਰਾਮੇ ਰੰਧਾਵੇ ਦਾ ਇਲਾਕਾ, ਉਧਰ ਜਾਣ ਦੀ ਬਜਾਏ ਆਪਾਂ ਕੋਈ ਹੋਰ ਰਸਤਾ ਵੇਖੀਏ।
ਸਿੰਘ ਕਹਿਆ ਟੱਪੀਆ ਦਰਿਆ। ਉਹ
ਲਾਗੇ ਦਰਿਆ ਸੀ, ਸਿੰਘਾਂ ਨੇ ਆਖਿਆ ਵੀ ਹੁਣ ਆਪਾਂ ਇਹ ਦਰਿਆ ਟੱਪ ਕੇ ਨਿਕਲ ਚੱਲੀਏ।
ਕੀ ਉਹ ਉਦਮ ਤਬ ਲਖਨੇ ਕਾਓ।
ਉਸ ਵੇਲੇ ਸਿੰਘਾਂ ਨੇ ਉਦਮ ਕੀਤਾ ਦਰਿਆ ਨੂੰ ਟੱਪਣ ਦਾ।
ਸ਼ਿਕਰ ਦੁਪਹਿਰੀ ਤੀਰ ਦਰਿਆਏ।
ਜੀ ਹਾੜ, ਜੇਠ ਹਾੜ ਦੀਆਂ ਗਰਮੀਆਂ ਦੇ ਦਿਨ ਨੇ, ਬਹੁਤ ਜ਼ਿਆਦਾ ਅੱਤ ਦੀ ਗਰਮੀ ਪੈ ਰਹੀ ਹੈ ਦੁਪਹਿਰ ਦਾ ਸਮਾਂ, ਤੇ ਦਰਿਆ ਦਾ ਕੰਢਾ ਹੈ, ਦਰਿਆ ਦੇ ਕਿਨਾਰੇ ਤੇ ਹੁਣ ਦੂਰ ਦੂਰ ਤੱਕ ਰੇਤ ਹੀ ਰੇਤ ਹੁੰਦੀ ਹੈ, ਬਰੇਤੀ ਬਰੇਤੀ ਹੁੰਦੀ ਹੈ।
ਦਿਬ ਖਿਬ ਕੇ ਤੁਲੇ ਬਣਾਏ।
ਸਿੰਘਾਂ ਨੇ ਜਿਹੜੀ ਦਬ ਖੱਬ ਮਿਲੀ ਉਹਦੇ ਤੁਲੇ ਬਣਾ ਲਏ ਦਰਿਆ ਪਾਰ ਕਰਨ ਵਾਸਤੇ।
ਖਾਲਸੋ ਇਮੈ ਉਰਾਲ।
ਦਰਿਆ ਪਾਰ ਕਰਕੇ ਸਿੰਘ ਪਾਰਲੇ ਪਾਸੇ ਚਲੇ ਗਏ।
ਉਹਾਂ ਖੜੇ ਰੇ ਘੜੀ ਦੋਏ ਚਾਰ।
ਦੋ ਚਾਰ ਘੜੀਆਂ ਖਲੋ ਕੇ ਦਰਿਆ ਦੇ ਕੰਢੇ ਤੇ ਸਿੰਘਾਂ ਨੇ ਆਰਾਮ ਕੀਤਾ, ਪਿਛਲੀ ਥਕਾਵਟ ਦੂਰ ਕੀਤੀ।
ਸਵਾਰ ਕਾਠੜੇ ਤੰਗ ਖਿਚਵਾਏ।
ਜਿਹੜੇ ਘੋੜ ਸਵਾਰ ਸਨ, ਘੋੜਿਆਂ ਦੀਆਂ ਜਿਹੜੀਆਂ ਤੰਗਾਂ ਸਨ ਉਹ ਢਿੱਲੀਆਂ ਹੋ ਗਈਆਂ ਸੀ ਕਾਠੀਆਂ ਦੀਆਂ, ਉਹ ਤੰਗਾਂ ਸਿੰਘਾਂ ਨੇ ਦੁਬਾਰਾ ਕੱਸੀਆਂ, ਘੋੜਿਆਂ ਦੀਆਂ ਕਾਠੀਆਂ ਦੁਬਾਰਾ ਕੱਸੀਆਂ।
ਤੋਰੇ ਸਿੰਘ ਤੋਂ ਅਗਲੇ ਦਾਏ,
ਇੱਥੋਂ ਫਿਰ ਅਗਲਾ ਦਾ ਤੱਕਦੇ ਹੋਏ ਸਿੰਘ ਅੱਗੇ ਨੂੰ ਚੱਲ ਪਏ।
ਦੋਹੇਰਾ ਜੋਰੇ ਉਥੋਂ ਸਿੰਘਨ ਪੈ ਸੋ ਡੁੱਬਿਓ ਦਰਿਆਏ।
ਕਿਸੇ ਸਿੰਘ ਕੋਲ ਥੋੜਾ ਬਹੁਤਾ ਕੋਈ ਸਮਾਨ ਰਹਿ ਗਿਆ ਸੀ, ਜਦੋਂ ਇੱਥੋਂ ਦਰਿਆ ਪਾਰ ਕੀਤਾ ਤੇ ਉਹ ਸਮਾਨ ਸਿੰਘਾਂ ਦਾ ਦਰਿਆ ਵਿੱਚ ਡੁੱਬ ਗਿਆ। ਜਿਹੜਾ ਥੋੜਾ ਬਹੁਤਾ ਕੋਈ ਮਾੜਾ ਮੋਟਾ ਸਮਾਨ ਕਿਸੇ ਸਿੰਘ ਦੇ ਪੱਲੇ ਸੀਗਾ, ਉਹ ਸਮਾਨ ਇੱਥੇ ਦਰਿਆ ਦੇ ਵਿੱਚ ਡੁੱਬ ਗਿਆ।
ਅੱਗੇ ਤੇਰੇ ਸੋ ਜਲੈ ਤੂੰ ਨੰਗੇ ਪਾਏ।
ਖਾਲਸਾ ਜੀ, ਹੁਣ ਅੱਗੇ ਰੇਤ ਹੈ ਬਹੁਤ, ਤਿੰਨ ਚਾਰ ਕੋਹ ਤੱਕ ਤਾਂ ਦਰਿਆ ਫੈਲਿਆ ਹੋਇਆ ਸੀ, ਬਰੇਤੀ ਬਰੇਤੀ ਸੀ। ਉਧਰ ਗਰਮੀ ਪੈਂਦੀ ਸੀ, ਧੁੱਪ ਪੈਂਦੀ, ਧੁੱਪ ਨਾਲ ਰੇਤਾ ਬੜਾ ਤਪ ਜਾਂਦਾ, ਸੂਰਜ ਨਾਲ ਸੂਰਜ ਜਿੰਨੀ ਗਰਮੀ ਹੋ ਜਾਂਦੀ ਰੇਤ ਵਿੱਚ ਧੁੱਪ ਦੇ ਨਾਲ। ਹੁਣ ਕਈ ਸਿੰਘ ਪੈਦਲ ਸਨ, ਜਿਨ੍ਹਾਂ ਦੇ ਪੈਰਾਂ 'ਚ ਜੋੜੇ ਵੀ ਕੋਈ ਨਹੀਂ ਸੀ, ਜਦੋਂ ਰੇਤ ਵਿੱਚੋਂ ਲੰਘਦੇ ਨੇ ਤੇ ਨੰਗੇ ਪੈਰ ਉਸ ਰੇਤ ਨਾਲ ਸੜਦੇ ਨੇ, ਉਹ ਤਪਦੇ ਹੋਏ ਰੇਤ ਨਾਲ ਪੈਰਾਂ ਦੇ ਵਿੱਚ ਜਲਨ ਹੁੰਦੀ ਆ, ਪੈਰ ਜਲਦੇ ਹਨ।
ਸੁਕਨੀ ਬਰੇਤੀ ਆਏ,
ਜ਼ਿਆਦਾ ਲੰਮਾ ਪੈਂਡਾ ਸੀ, ਉਹਦੇ ਵਿੱਚੋਂ ਤਿੰਨ ਚਾਰ ਕੋਹ ਤੱਕ ਬਰੇਤੀ ਚੋਂ ਟੁਰ ਕੇ ਜਾਣਾ ਸੀ।
ਜਨ ਕਰ ਤੱਤੀ ਤਵੀ ਵਿਛਾਏ,
ਏਦਾਂ ਜਾਪਦਾ ਸੀ ਮਾਨੋ ਕਿ ਸਿੰਘਾਂ ਵਾਸਤੇ ਕਿਸੇ ਨੇ ਅੱਗੇ ਤੱਤੀ ਤਵੀ ਵਿਛਾ ਦਿੱਤੀ ਹੋਵੇ। ਉਹ ਤੱਤੀ ਤਵੀ ਮਾਨੋ ਏਦਾਂ ਜਦੋਂ ਪੈਰ ਰੱਖਦੇ ਨੇ, ਪੈਰ ਲੁੱਛ ਲੁੱਛ ਜਾਂਦੇ ਨੇ, ਇਕਦਮ ਥੱਲੇ ਡਿੱਗ ਪੈਂਦੇ ਨੇ ਪੈਰਾਂ ਨੂੰ ਬਚਾਉਣ ਲਈ, ਤੇ ਫਿਰ ਸਰੀਰ ਦੇ ਜਿਹੜੇ ਪੁੜੇ ਨੇ ਥੱਲੇ ਬਹਿੰਦੇ ਨੇ ਉਹ ਜੜਨ ਲੱਗ ਪੈਂਦੇ ਨੇ, ਫਿਰ ਉੱਠ ਕੇ ਖਲੋਂਦੇ ਨੇ, ਥੋੜਾ ਜਿਹਾ ਟੁਰਦੇ ਨੇ ਪੈਰ ਸੜਦੇ ਨੇ, ਫਿਰ ਬਹਿ ਜਾਂਦੇ ਨੇ। ਏਦਾਂ ਬੜਾ ਔਖਾ ਸਮਾਂ ਖਾਲਸੇ ਤੇ ਆਣ ਬਣਿਆ। ਏਦਾਂ ਜਾਪਦਾ ਕਿ ਬਰੇਤੀ ਨਹੀਂ, ਮਾਨੋ ਕਿਸੇ ਨੇ ਤੱਤੀ ਤਵੀ ਵਿਛਾਈ ਹੋਵੇ।
ਤਬ ਸਿੰਘਨ ਨੇ ਕੱਪੜੇ ਪਾੜੇ, ਪੈਰੀ ਬੰਦੇ ਬਚੇ ਨੇ ਸਾੜੇ।
ਹੁਣ ਪੈਰਾਂ ਵਿੱਚ ਜੋੜਾ ਨਹੀਂ ਸੀ, ਮਾੜੇ ਮੋਟੇ ਜੇ ਕਿਸੇ ਕੋਲ ਕੱਪੜਾ ਕਿੱਥੇ ਸੀ ਸਿੰਘਾਂ ਦੇ ਕੋਲ, ਨੰਗੇ ਪਿੰਡੇ ਸਨ। ਜੇ ਕਿਸੇ ਕੋਲ ਕੋਈ ਮਾੜਾ ਮੋਟਾ ਕੱਪੜਾ ਸੀ, ਉਹ ਉਹਨਾਂ ਨੇ ਬੰਨ ਕੇ ਪੈਰਾਂ ਦੇ ਉੱਤੇ ਪੈਰਾਂ ਨੂੰ ਲਪੇਟਿਆ ਕਿ ਜਲਣ ਤੋਂ ਪੈਰ ਬਚ ਸਕਣ।
ਦੋਹੇਰਾ ਚਰਨ ਲਪੇਟਣ ਕੋ ਤੋ ਬੈਠੇ ਚਿਤੜ ਟਿਕਾਏ।
ਪੈਰਾਂ ਤੇ ਕੱਪੜਾ ਬੰਨਣ ਵਾਸਤੇ ਜਦੋਂ ਥੱਲੇ ਬੈਠੇ ਨਾ, ਥੱਲੇ ਬਹਿ ਕੇ ਪੈਰਾਂ ਨੂੰ ਬੰਨਣ ਲੱਗੇ।
ਤਿਨਕੇ ਚਿੱਤੜ ਜਾਏ ਜਲ ਕਰੈ ਸਿੰਘ ਹਾਏ ਹਾਏ।
ਉਹ ਜਿਹੜੀ ਤਪਦੀ ਹੋਈ ਰੇਤ ਹੈ ਸਰੀਰ ਨੂੰ ਥੱਲਿਓ ਸਾੜਦੀ ਹੈ, ਕਈਆਂ ਦੇ ਮੂੰਹ ਤਾਂ ਹਾਏ ਵੀ ਨਿਕਲ ਜਾਂਦਾ, ਕਿਉਂਕਿ ਬਹੁਤ ਜ਼ਿਆਦਾ ਤਪਦੀ ਹੋਈ ਬਲਦੀ ਹੋਈ ਰੇਤ ਹੈ।
ਇਸ ਵਿੱਚ ਸਿੰਘ ਉਤਰੇ ਦਰਿਆਏ,
ਇੱਦਾਂ ਬੜੇ ਔਖੇ ਹੋ ਕੇ ਇੱਥੋਂ ਦਰਿਆ ਦੀ ਬਰੇਤੀ ਚੋਂ ਸਿੰਘ ਨਿਕਲੇ।
ਸਿੰਘ ਮਾਝੇ ਮੈਂ ਆਏ,
ਇੱਥੋਂ ਚਲਦਿਆਂ ਚਲਦਿਆਂ ਮਾਝੇ ਦੇ ਇਲਾਕੇ ਵਿੱਚ ਗਏ।
ਫਿਰ ਲੰਘੇ ਜਾਂ ਦੋਏ ਦਰਿਆਏ,
ਫਿਰ ਚੱਲ ਕੇ ਜਿਹੜਾ ਹਾਂ ਹਰੀ ਕਾ ਪੱਤਣ ਹੈ, ਜਿੱਥੇ ਦੋਵੇਂ ਦਰਿਆ ਵਗਦੇ ਨੇ, ਉਸ ਪਾਸੇ ਸਿੰਘ ਚੱਲ ਕੇ ਆ ਗਏ।
ਘਰ ਪੁੱਜੇ ਜੰਗਲ ਜਾਏ,
ਉਧਰੋਂ ਚੱਲ ਕੇ ਫਿਰ ਜੰਗਲ ਦੇ ਲੱਕ, ਹਰੀ ਕਾ ਪੱਤਣ ਟੱਪ ਕੇ ਅੱਗੇ ਫਿਰ ਜੰਗਲ ਮਾਲਵਾ ਸ਼ੁਰੂ ਹੋ ਜਾਂਦਾ, ਉਹਦੇ ਵਿੱਚ ਸਿੰਘ ਜਾ ਵੜੇ।
ਜੈਤੋ ਕੇ ਹੁਆ ਗਰਾਮ,
ਉਧਰ ਜੈਤੋ ਜੈਤੋ ਮੰਡੀ ਆਦਿਕ ਉਹਨਾਂ ਦੇ ਜਿਹੜੇ ਪਿੰਡ ਨੇ, ਉਸ ਇਲਾਕੇ ਵਿੱਚ ਜੈਤੋ ਦੇ ਇਲਾਕੇ ਵਿੱਚ ਸਿੰਘ ਆ ਨਿਕਲੇ ਹਨ।
ਉਤਰੇ ਸਿੰਘ ਕਹਾ ਕਰ ਹੁਆ ਥਾਮ,
ਜੈਤੋ ਦੇ ਨੇੜੇ ਤੇੜੇ ਜਿਹੜੇ ਪਿੰਡ ਸਨ, ਉਹਨਾਂ ਪਿੰਡਾਂ ਦੇ ਵਿੱਚ ਸਿੰਘ ਉਤਰੇ ਹਨ, ਤੁਰਕਾਂ ਤੋਂ ਖਹਿੜਾ ਛੁੱਟਿਆ ਹੈ।
ਖਾ ਸਿੰਘ ਤੈਂ ਟੰਗ ਖੁਲਾਏ,
ਹੁਣ ਸੁੱਖਾ ਸਿੰਘ ਜੀ ਵੀ ਜੈਤੋ ਦੇ ਨਾਗੇ ਆ ਕੇ ਇੱਕ ਪਿੰਡ ਚ ਉਤਰੇ, ਤੇ ਘੋੜੇ ਦਾ ਲੱਤ ਕਾਠੀ ਨਾਲ ਹੀ ਬੰਨੀ, ਉੱਥੋਂ ਤੁਰੇ ਆ ਰਹੇ ਸਨ। ਇੱਥੇ ਆ ਕੇ ਫਿਰ ਇਹਨਾਂ ਨੇ ਆਪਣੀ ਲੱਤ ਘੋੜੇ ਦੀ ਕਾਠੀ ਨਾਲੋਂ ਖੋਲੀ।
ਸਦ ਸਿਆਣੇ ਵੈਦ ਲਗਾਏ,
ਫਿਰ ਵੈਦ ਬੁਲਾਏ ਲੱਤ ਦਾ ਇਲਾਜ ਕਰਨ ਵਾਸਤੇ, ਲੱਤ ਟੁੱਟੀ ਹੋਈ ਸੀ, ਗੋਲਾ ਲੱਗਾ ਹੋਇਆ ਸੀ, ਤੇ ਇੱਥੇ ਜੈਤੋ ਆ ਕੇ, ਇੱਧਰ ਤੁਰਕ ਨਹੀਂ ਸੀ ਆਉਂਦੇ, ਮਾਲਵੇ ਦੇ ਇਲਾਕੇ 'ਚ ਜੰਗਲ ਦਾ ਇਲਾਕਾ ਕਹਿੰਦੇ ਸੀ, ਇੱਧਰ ਤੁਰਕਾਂ ਦੀ ਫੌਜ ਸਿੰਘਾਂ 'ਤੇ ਨਹੀਂ ਸੀ ਆਉਂਦੀ, ਜਦੋਂ ਕਿਤੇ ਔਖਾ ਸਮਾਂ ਆਉਂਦਾ ਸੀ ਸਿੰਘ ਇੱਧਰ ਮਾਲਵੇ 'ਚ ਨਿਕਲ ਆਉਂਦੇ ਸੀ ਮਾਝੇ 'ਚੋਂ। ਤੋ ਇਸ ਪ੍ਰਕਾਰ ਨਾਲ ਇੱਥੇ ਹੁਣ ਸਿੰਘਾਂ ਨੇ ਆਪਣੇ ਜਿਹੜੇ ਜ਼ਖਮੀ ਸਨ ਉਹਨਾਂ ਦੇ ਇਲਾਜ ਕਰਾਏ, ਕੁਝ ਸਮੇਂ ਲਈ ਆਰਾਮ ਕੀਤਾ। ਭਾਈ ਸੁੱਖਾ ਸਿੰਘ ਜੀ ਨੇ ਵੀ ਆਪਣੀ ਲੱਤ ਦਾ ਇਲਾਜ ਕਰਾਉਣ ਵਾਸਤੇ ਵੈਦ ਸੱਦੇ।
ਸੁੱਖਾ ਸਿੰਘ ਤੈਂ ਟੰਗ ਖੁਲਾਏ, ਸੱਦ ਸਿਆਣੇ ਵੈਦ ਲਗਾਏ, ਤੇਲ ਪਾਏ ਟੰਗ ਧਰੀ ਪਨਾਰੇ, ਪੈ ਮੰਜੇ ਸਿੰਘ ਮਨੀਆਂ ਹਾਰੇ।
ਕਹਿਣ ਲੱਗੇ ਉਸ ਵਕਤ ਭਾਈ ਸੁੱਖਾ ਸਿੰਘ ਜੀ ਮੰਜੇ ਤੇ ਪੈ ਗਏ, ਲੱਤ ਅੱਗੇ ਕੀਤੀ ਤੇ ਲੱਤ ਦੇ ਉੱਤੇ ਬਲਦਾ ਹੋਇਆ ਜਿਹੜਾ ਤੇਲ ਸੀ ਉਹ ਤੇਲ ਦਾ ਜਿਹੜਾ ਪਨਾਰਾ ਸੀ ਉਹ ਪਾਇਆ ਗਿਆ ਤਾਂ ਜੋ ਜਿਹੜੀ ਜ਼ਹਿਰ ਹੈ ਉਸ ਜ਼ਹਿਰ ਨੂੰ ਖਤਮ ਕੀਤਾ ਜਾ ਸਕੇ।
ਕਾਰੀ ਗੱਲ ਕਰੀ ਤਿਆਰੇ
ਪਰ ਭਾਈ ਸੁੱਖਾ ਸਿੰਘ ਨੇ ਆਪਣਾ ਮਨ ਨਹੀਂ ਹਾਰਿਆ, ਮਨ ਕਰਕੇ ਬਲਵਾਨ ਰਹੇ। ਹਾਲਾਂਕਿ ਸਰੀਰ ਦੀ ਇਹੋ ਜਿਹੀ ਦਸ਼ਾ ਹੋ ਗਈ ਕਿੱਥੇ ਪੜੋਲ ਕਠੂਏ ਤੋਂ ਲੱਤ ਦਾ ਗੋਲਾ ਵੱਜਾ, ਉਥੋਂ ਚਲਦੇ ਚਲਦੇ ਇੱਥੇ ਕਈ ਦਿਨਾਂ ਵਿੱਚ ਪਹੁੰਚੇ ਨੇ। ਲੱਤ ਦੀ ਪਰਵਾਹ ਨਹੀਂ ਸੀ ਕੀਤੀ ਤੇ ਹੁਣ ਵੀ ਕਹਿੰਦੇ ਚੜ੍ਹਦੀ ਕਲਾ ਵਿੱਚ ਨੇ ਲੱਤ ਦਾ ਇਲਾਜ ਕਰਵਾ ਰਹੇ ਨੇ।
ਮਹੀਨੇ ਪੰਜ ਛੇ ਪੁੱਜੇ ਸਾਰੇ,
ਏਦਾਂ ਕਹਿੰਦੇ ਪੰਜ ਛੇ ਮਹੀਨਿਆਂ ਦਾ ਸਮਾਂ ਇਹਦੇ ਦੌਰਾਨ ਬੀਤ ਗਿਆ ਤੇ ਇੰਨੇ ਨੂੰ ਪਿੱਛੋਂ ਹੋਰ ਵੀ ਕਈ ਸਿੰਘ ਜਿਹੜੇ ਬਚੇ ਸਨ ਉਹ ਆ ਪਹੁੰਚੇ।
ਫਿਰ ਸਿੰਘ ਮੱਜਨ ਕਰ ਸ਼ਸਤਰ ਪੈਰੇ,
ਭਾਈ ਸੁੱਖਾ ਸਿੰਘ ਦੀ ਲੱਤ ਕੁਝ ਸਮੇਂ ਵਿੱਚ ਰਾਜੀ ਹੋ ਗਈ, ਲੱਤ ਠੀਕ ਹੋ ਗਈ। ਇਸ਼ਨਾਨ ਪਾਨ ਕਰਕੇ ਭਾਈ ਸੁੱਖਾ ਸਿੰਘ ਨੇ ਸ਼ਸਤਰ ਬਸਤਰ ਧਾਰਨ ਕੀਤੇ, ਤਿਆਰ ਬਰ ਤਿਆਰ ਹੋ ਗਏ।
ਚੜੇ ਉਹ ਘੋੜੇ ਮੁਖ ਉਸੀ ਲਹਿਰੇ,
ਉਸੇ ਲਹਿਰ ਵਿੱਚ ਜਿਹੜੀ ਚੜ੍ਹਦੀ ਕਲਾ ਪਹਿਲਾਂ ਸੀ, ਲੱਤ ਟੁੱਟਣ ਤੋਂ ਬਾਅਦ ਜਦੋਂ ਜੁੜ ਗਈ ਫਿਰ ਉਸੇ ਲਹਿਰ ਦੇ ਵਿੱਚ ਉਸੇ ਵੀਰ ਰਸ ਦੇ ਵਿੱਚ ਸੁੱਖਾ ਸਿੰਘ ਘੋੜੇ ਤੇ ਸਵਾਰ ਹੋਏ।
ਇਮ ਹਮ ਸੋਨੀ ਪਿਤਾ ਤੇ ਬਾਰ, ਸੁੱਖਾ ਸਿੰਘ ਤਿਸ ਲਿਆਇਓ ਸਾਥ।
ਇਹ ਗੱਲ ਮੈਂ ਆਪਣੇ ਪਿਤਾ ਕੋਲੋਂ ਸੁਣੀ ਭਾਈ ਰਤਨ ਸਿੰਘ ਜੀ, ਕਿਉਂਕਿ ਕਹਿੰਦੇ ਮੇਰੇ ਪਿਤਾ ਜਿਸ ਛੋਟੇ ਘੱਲੂਘਾਰੇ ਵਿੱਚ ਭਾਈ ਸੁੱਖਾ ਸਿੰਘ ਦੇ ਨਾਲ ਸੀ ਤੇ ਸੁੱਖਾ ਸਿੰਘ ਜੀ ਮੇਰੇ ਪਿਤਾ ਨੂੰ ਆਪਣੇ ਨਾਲ ਲੈ ਕੇ ਆਏ ਸਨ। ਇਹ ਖਾਲਸਾ ਜੀ ਜਿੰਨਾ ਵੀ ਪ੍ਰਸੰਗ ਹੈ ਨਾ, ਇਹ ਭਾਈ ਰਤਨ ਸਿੰਘ ਦੇ ਪਿਤਾ ਨੇ ਸੁਣਾਇਆ, ਅੱਖੀ ਵੇਖਿਆ ਆਪਣੇ ਪੁੱਤਰ ਨੂੰ। ਰਤਨ ਸਿੰਘ ਜੀ ਨੇ ਅੱਗੋਂ ਸਾਨੂੰ ਸੁਣਾਇਆ, ਕਹਿੰਦੇ ਮੇਰਾ ਪਿਤਾ ਨਾਲ ਸੀ ਕਿਉਂਕਿ ਸੁੱਖਾ ਸਿੰਘ ਹੀ ਮੇਰੇ ਪਿਤਾ, ਕਿਉਂਕਿ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੋਵੇਂ ਜੋੜੀਦਾਰ ਸੀ ਨਾ, ਤੇ ਮਹਿਤਾਬ ਸਿੰਘ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਜਿਹੜਾ ਪੁੱਤਰ ਸੀ ਰਾਏ ਸਿੰਘ ਉਹਦੀ ਸੰਭਾਲ ਭਾਈ ਸੁੱਖਾ ਸਿੰਘ ਜੀ ਕਰਦੇ ਰਹੇ ਕਿ ਮੇਰੇ ਸਾਥੀ ਜੋੜੀਦਾਰ ਦਾ ਪੁੱਤਰ ਹੈ, ਤੇ ਕਹਿੰਦੇ ਉਹਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਮੇਰੇ ਪਿਤਾ ਨੇ ਮੈਨੂੰ ਇਹ ਸਾਰਾ ਪ੍ਰਸੰਗ ਸੁਣਾਇਆ ਹੈ।
ਅਬ ਮੈਂ ਉਨਕੀ ਬਾਤ ਸੁਣਾਓ,
ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਮੈਂ ਉਹਨਾਂ ਦੀ ਗੱਲ ਸੁਣਾਉਣਾ।
ਰਹੇ ਜੋ ਪੜੋਲ ਕਠੂਏ ਥਾਓ,
ਜਿਹੜੇ ਸਿੰਘ ਉੱਥੇ ਪਿੱਛੇ ਰਹਿ ਗਏ ਸਨ ਪੜੋਲ ਕਠੂਏ,
ਬਚੇ ਘੋੜੇ ਸੋ ਇਹ ਦਿਸ਼ ਆਏ।
ਖਾਲਸਾ ਜੀ ਜਿਹੜੇ ਤਾਂ ਘੋੜ ਸਵਾਰ ਸਨ ਉਹ ਤਾਂ ਸਾਰੇ ਇੱਧਰ ਨੂੰ ਚੜ੍ਹ ਕੇ ਆ ਗਏ, ਰਸਤੇ ਚ ਕਈ ਸ਼ਹੀਦ ਹੋਏ ਤੇ ਜਿਹੜੇ ਬਚੇ ਇੱਥੇ ਜੈਤੋ ਦੇ ਇਲਾਕੇ ਚ ਆ ਪਹੁੰਚੇ।
ਬਿਨਾਂ ਘੋੜੇ ਤੇ ਪਹਾੜ ਚੜਾਏ,
ਪਰ ਖਾਲਸਾ ਜੀ ਕਈ ਸਿੰਘ ਜਿਹੜੇ ਪੈਦਲ ਸੀ ਉਹ ਪਹਾੜ ਨੂੰ ਚੜ੍ਹ ਗਏ ਸੀ ਨਾ, ਆਪਾਂ ਕੱਲ ਸੁਣੀ ਸੀ ਕਥਾ ਕਿ ਉਹ ਪਹਾੜ ਨੂੰ ਜਾ ਚੜ੍ਹੇ ਸਨ। ਉਹ ਜਿਹੜੇ ਪਹਾੜ ਨੂੰ ਜਾ ਚੜ੍ਹੇ ਹੁਣ ਜਿਹੜੇ ਪੈਦਲ ਸਨ ਉਹਨਾਂ ਦੀ ਕਥਾ ਸੁਣੋ।
ਚਹੂ ਵੱਲ ਹੋ ਗਏ ਸਿੰਘਨ ਕੇ ਫੇਰੇ, ਐਸੇ ਭਏ ਦੁਖਨ ਕੇ ਘੇਰੇ,
ਕਿਉਂਕਿ ਚਾਰੇ ਪਾਸੇ ਸਿੰਘ ਉਦੋਂ ਦੌੜੇ ਸਨ ਜਿੱਧਰ ਜਿੱਧਰ ਕਿਸੇ ਦਾ ਮੂੰਹ ਲੱਗਾ ਉਧਰ ਨੂੰ ਚੱਲ ਪਏ ਸਨ, ਤੇ ਸਿੰਘਾਂ ਨੂੰ ਬਹੁਤ ਜ਼ਿਆਦਾ ਘੇਰਾ ਪਾਇਆ, ਦੁੱਖਾਂ ਨੇ ਮਾਨੋ ਘੇਰਾ ਪਾ ਲਿਆ।
ਤੈ ਦਰਿਆਏ ਸੋ ਤੁਰ ਤੁਰ ਉਡਾਵੇ,
ਉਧਰ ਦਰਿਆ ਸੀ ਲਾਗੇ, ਜਿਹੜਾ ਕੋਈ ਦਰਿਆ ਨੂੰ ਪਾਰ ਕਰਦਾ ਸੀ ਉਹ ਦਰਿਆ ਵਿੱਚ ਰੁੜ ਜਾਂਦਾ ਸੀ।
ਉਤ ਪਹਾੜੀਏ ਗੱਲ ਰੱਸੀ ਪਾਵੇ,
ਉਧਰ ਪਹਾੜੀਏ ਸਨ ਖਲੋਤੇ ਹੋਏ ਸਿੰਘਾਂ ਦੇ ਗਲਾਂ ਚ ਰੱਸੀਆਂ ਪਾ ਕੇ ਉਹਨਾਂ ਨੂੰ ਬੰਨਦੇ ਸਨ।
ਤੂੰ ਫੌਜ ਦੀਵਾਨ ਜੋ ਉਠਾਏ,
ਇਧਰ ਤੁਰਕਾਂ ਦੀ ਫੌਜ ਸੀ ਪਿੱਛੇ ਉਹ ਵੀ ਵੱਢਣ ਵਾਸਤੇ ਤਿਆਰ ਖਲੋਤੇ ਸਨ।
ਸਿੰਘਨ ਕੋ ਕਾਟਤ ਬਈ,
ਉਹਨਾਂ ਨੇ ਵੀ ਕਈ ਸਿੰਘਾਂ ਨੂੰ ਪਕੜ ਕੇ ਸ਼ਹੀਦ ਕੀਤਾ।
ਅੱਗੇ ਰਾਹ ਨਾ ਲੱਭੇ ਪਹਾੜੀ,
ਹੁਣ ਅੱਗੇ ਪਹਾੜੀਆਂ ਦਾ ਵੀ ਰਾਹ ਨਹੀਂ ਲੱਭਦਾ ਕਿਉਂਕਿ ਪਹਾੜੀਏ ਗਲ ਪੈ ਰਹੇ ਨੇ।
ਐਸੀ ਭਈ ਸਮੇ ਕੀ ਕਾਰੇ,
ਅੱਜ ਇਹੋ ਜਿਹਾ ਸਮੇ ਦੀ ਖੇਡ ਬਣੀ।
ਦੋਏ ਰਾ ਔਰ ਬਾਤ ਕਚ ਨਾ ਬਣੇ, ਸਿੰਘ ਨਹੀਂ ਮਤ ਕੀਨ,
ਹੋਰ ਕੋਈ ਗੱਲ ਜਦੋਂ ਨਾ ਬਣੀ ਤੇ ਹੁਣ ਇਹ ਜਿਹੜੇ ਪੈਦਲ ਸਨ ਸਾਰੇ ਸਿੰਘ ਇਹਨਾਂ ਨੇ ਮਤ ਕੀਤਾ, ਮਤਾ ਪਕਾਇਆ।
ਉਤਰੇ ਸਭੈ ਪਿਆ ਦੋਏ, ਡਿਗ ਡਿਗ ਪਰੇ ਜ਼ਮੀਨ,
ਪਿਆਦੇ ਜਿਹੜੇ ਸਿੰਘ ਸਨ ਜਦੋਂ ਉੱਤੇ ਪਹਾੜ ਤੇ ਚੜ੍ਹ ਕੇ ਖਲੋਤੇ ਹੀ ਨਾ ਤੇ ਉਧਰੋਂ ਪਹਾੜੀਏ ਆਣ ਪਏ, ਬਹੁਤ ਸਾਰੇ ਸਿੰਘ ਡਿਗ ਡਿਗ ਕੇ ਜ਼ਮੀਨ ਤੇ ਪੈਣ ਲੱਗੇ।
ਪਾਛੇ ਪੜੇ ਪਹਾੜੀਏ ਫੇਰ,
ਉਹ ਸਿੰਘਾਂ ਦਾ ਪਿੱਛਾ ਕਰਨ ਵਾਸਤੇ ਪਹਾੜੀਏ ਪਿੱਛੇ ਪੈ ਗਏ।
ਸਿੰਘਨ ਮਾਰੇ ਕੂਟੇ ਘੇਰ,
ਬਹੁਤ ਸਾਰੇ ਸਿੰਘਾਂ ਨੂੰ ਇਹਨਾਂ ਪਹਾੜੀਆਂ ਨੇ ਘੇਰ ਘੇਰ ਕੇ ਮਾਰਿਆ।
ਸਿੰਘਨ ਉੱਚੇ ਪਰਬਤ ਤਕਾਏ,
ਇਹਨਾਂ ਨੇ ਉੱਚੇ ਪਹਾੜ ਤੱਕੇ ਵੇਖੇ,
ਹੱਥ ਨਾ ਪਹੁੰਚਿਓ ਤਾਂ ਫਿਰ ਆਏ।
ਪਹਾੜਾਂ ਦੇ ਉੱਤੇ ਉੱਚਿਆਂ ਤੇ ਚੜ੍ਹਨਾ ਕਿਹੜਾ ਸੌਖਾ ਸੀ, ਆਖਿਰਕਾਰ ਸਿੰਘ ਪਹਿਲਾਂ ਉਧਰ ਨੂੰ ਵਗੇ ਪਹਾੜਾਂ ਵਾਲੇ ਪਾਸੇ ਨੂੰ ਫਿਰ ਪਿਛਾਂ ਨੂੰ ਮੁੜੇ
ਐਸੀ ਆਨਚ ਫੇਰੇ ਪਏ
ਇਦਾਂ ਦਾ ਸਮਾਂ ਬਣ ਗਿਆ ਕਿ ਸਿੰਘਾਂ ਨੂੰ ਸੋਝ ਹੀ ਨਹੀਂ ਰਿਹਾ ਕਿ ਜਾਈਏ ਕਿੱਧਰ ਚਾਰੇ ਪਾਸੇ ਤਾਂ ਫੌਜ ਹੈ ਤੁਰਕਾਂ ਦੀ ਕਿੱਧਰ ਨੂੰ ਜਾਈਏ ਇਹੋ ਜਿਹਾ ਔਖਾ ਸਮਾਂ ਬਣ ਗਿਆ ਸਿੰਘਾਂ ਦਾ ਪੌਰਖ ਖਤਮ ਹੋ ਗਿਆ
ਸਿੰਘਨ ਪੌਰਖ ਨਾਏ ਬਸਾਏ
ਸਿੰਘਾਂ ਦੇ ਅੰਦਰ ਬਲ ਨਹੀਂ ਰਿਹਾ ਤਾਣ ਨਹੀਂ ਰਿਹਾ ਲੜਨ ਵਾਸਤੇ
ਲੁੱਟ ਨਾ ਸਕੈ ਮੋਲ ਨਾ ਪਾਵੈ
ਹੁਣ ਉਧਰੋਂ ਪਿੰਡਾਂ ਦੇ ਵਿੱਚੋਂ ਨਿਕਲੇ ਸਿੰਘ ਤੇ ਹੁਣ ਨਾ ਤਾਂ ਪਿੰਡਾਂ ਨੂੰ ਲੁੱਟ ਸਕਦੇ ਸਨ ਨਾ ਉਥੋਂ ਮੁੱਲ ਕੁਝ ਮਿਲਦਾ ਸੀ
ਇਤ ਕਰ ਭੁੱਖੇ ਮਰ ਮਰ ਜਾਵੇ
ਜਿਹੜੇ ਨਿਕਲ ਕੇ ਵੀ ਗਏ ਕਈ ਤਾਂ ਭੁੱਖ ਦੇ ਨਾਲ ਹੀ ਪ੍ਰਾਣ ਤਿਆਗ ਗਏ ਭੁੱਖ ਦੇ ਨਾਲ ਹੀ ਆਪਣਾ ਸਰੀਰ ਤਿਆਗ ਗਏ
ਜਿੱਧਰ ਜਾਵੇ ਉਧਰੋਂ ਮਰਾਵੇ
ਜਿੱਧਰ ਜਾਂਦੇ ਨੇ ਉਧਰੋਂ ਹੀ ਮਾਰ ਪੈਂਦੀ ਆ ਉਧਰੋਂ ਹੀ ਪਹਾੜੀਏ ਘੇਰ ਘੇਰ ਕੇ ਮਾਰਦੇ ਨੇ
ਹਰ ਘਰ ਸਿੰਘ ਚ ਫੇਰੇ ਤਕਾਵੇ
ਖਲੋ ਕੇ ਸਿੰਘ ਪਹਿਲਾਂ ਚਾਰੇ ਪਾਸੇ ਵੇਖਦੇ ਨੇ ਕਿ ਕਿੱਧਰ ਫੌਜ ਹੈ ਕਿੱਧਰ ਪਹਾੜੀਏ ਨੇ ਚੰਗੀ ਤਰ੍ਹਾਂ ਵੇਖ ਕੇ ਫਿਰ ਚੱਲਦੇ ਨੇ
ਤਬ ਸਿੰਘਨ ਨੇ ਇਹ ਮਤ ਠਾਈ
ਸਿੰਘਾਂ ਨੇ ਉਸ ਵੇਲੇ ਫਿਰ ਮਤਾ ਪਕਾਇਆ
ਹਮੈਂ ਪਰਬਤੀਆਂ ਬੁਰੀ ਨਾ ਕਹੇ
ਕਹਿੰਦੇ ਅਸੀਂ ਨਾ ਪਹਾੜੀਆਂ ਦਾ ਕੀ ਵਿਗਾੜਿਆ ਸਿੰਘ ਵਿਚਾਰ ਕਰਦੇ ਆਪਸ ਵਿੱਚ ਕਹਿੰਦੇ ਪਹਾੜੀਏ ਸਾਡੇ ਗਲ ਪੈ ਰਹੇ ਨੇ ਅਸੀਂ ਨਾ ਪਹਾੜੀਆਂ ਦਾ ਕਦੇ ਬੁਰਾ ਨਹੀਂ ਕੀਤਾ
ਸਗੋਂ ਪਰਬਤੀਆਂ ਕੇ ਰਿਪ ਮਾਰੇ
ਸਗੋਂ ਇਹਨਾਂ ਪਹਾੜੀਆਂ ਦੇ ਜਿਹੜੇ ਦੁਸ਼ਮਣ ਨੇ ਅਸੀਂ ਉਹਨਾਂ ਨੂੰ ਮਾਰਦੇ ਰਹੇ ਆ ਇਹਨਾਂ ਪਹਾੜੀਆਂ ਨੂੰ ਬਚਾਉਣ ਲਈ
ਕਾਜ ਸਵਾਰੇ
ਅਸੀਂ ਨਾ ਪਹਾੜੀਆਂ ਦੇ ਕਿੰਨੇ ਕੰਮ ਸਵਾਰੇ ਨੇ ਇਹਨਾਂ ਦੇ ਕਿੰਨੇ ਕੰਮ ਕੀਤੇ ਨੇ
ਹਮ ਤੁਰਕਨ ਤੋਂ ਜੰਗ ਮਚਾਵੇ ਇਨਕੇ ਉਪਰ ਅਮਨ ਨਾ ਪਾਵੇ
ਅਸੀਂ ਸਗੋਂ ਤੁਰਕਾਂ ਨਾਲ ਜੰਗ ਕਰਦੇ ਆ ਜਿਹੜੇ ਤੁਰਕ ਇਹਨਾਂ ਵੱਲ ਚੜ ਕੇ ਆਉਂਦੇ ਨੇ ਅਸੀਂ ਰਸਤੇ ਚ ਹੀ ਰੋਕ ਲੈਨੇ ਆ ਪਹਾੜੀਆਂ ਤੇ ਉਹਨਾਂ ਨੂੰ ਹਮਲਾ ਨਹੀਂ ਕਰਨ ਦਿੰਦੇ
ਹਮਨੇ ਜੀਤ ਤੁਰਕ ਅਬ ਮਾਰੇ
ਕਈ ਵਾਰ ਅਸੀਂ ਤੁਰਕਾਂ ਨੂੰ ਜਿੱਤ ਕੇ ਮਾਰਿਆ ਹੈ
ਇਹ ਟਕੇਨ ਤੇ ਭਏ ਸੁਖਾਰੇ
ਇਹ ਟਕੇ ਦੇ ਕੇ ਉਹਨਾਂ ਤੁਰਕਾਂ ਨੂੰ ਸੁੱਖ ਦੇ ਨਾਲ ਸੁਖਾਲੇ ਹੋਏ ਹਨ
ਇਹ ਪਹਾੜੀਏ ਕੱਚੇ ਆਦਿ
ਇਹ ਪਹਾੜੀਏ ਕੱਚੇ ਨੇ ਮੁੱਢ ਤੋਂ ਕੱਚੇ ਹਨ
ਕਰਿਓ ਇਹਨੇ ਹਮ ਗੁਰ ਤੋਂ ਬਾਦ
ਇਹਨਾਂ ਨੇ ਸਾਡੇ ਸਤਿਗੁਰਾਂ ਦੇ ਨਾਲ ਵੀ ਝਗੜਾ ਕੀਤਾ ਹੈ
ਅਸਕੇ ਸਿੰਘ ਤੋਂ ਚੜੇ ਪਹਾੜੀ
ਕਹਿ ਕੇ ਸਿੰਘ ਪਹਾੜੀ ਤੇ ਜਾ ਚੜੇ ਹਨ
ਅੱਗੇ ਹੋ ਕੇ ਆਪ ਉਜਾੜੇ
ਅੱਗੇ ਹੋ ਕੇ ਜੰਗਲ ਦਾ ਉਜਾੜ ਸੀ ਉਹਦੇ ਵਿੱਚ ਜਾ ਵੜੇ ਹਨ
ਕਈ ਹਜ਼ਾਰ ਸਿੰਘ ਪਰਬਤ ਧਸਿਆ
ਖਾਲਸਾ ਜੀ ਸਿੰਘ ਕਿਹੜਾ ਥੋੜੇ ਸਨ ਸੈਂਕੜਿਆਂ ਦੀ ਗਿਣਤੀ ਚ ਸੀ ਸਿੰਘ ਕੋਈ ਇੱਕਾ ਦੁੱਕਾ ਨਹੀਂ ਸੀ ਤੇ ਸੈਂਕੜਿਆਂ ਦੀ ਗਿਣਤੀ ਚ ਸਨ ਸਿੰਘ ਜਿਹੜੇ ਪਹਾੜਾਂ ਵਿੱਚ ਜਾ ਧੱਸੇ
ਨੱਠੋ ਪਹਾੜ ਕਚਰੇ ਨਾ ਬਸਿਆ
ਹੁਣ ਕਹਿੰਦੇ ਨਾ ਪਹਾੜ ਵੱਲ ਹੀ ਨੱਠ ਚੱਲੋ ਜੰਗਲ ਦੇ ਵਿੱਚ ਜਾ ਕੇ ਧੱਸ ਜਾਓ ਲੁੱਕ ਜਾਓ
ਜੇ ਤੁਰਕ ਸੁਲਾਗੇ ਜਾਵੇ
ਜਿਹੜੇ ਤੁਰਕ ਨੇ ਉਹ ਵੀ ਪਿੱਛਾ ਪਿੱਛਾ ਕਰਦੇ ਲੰਘਦੇ ਆ ਰਹੇ ਨੇ
ਡਿੱਗੇ ਪੜੇ ਤੇ ਸੀਸ ਕਟਾਵੇ
ਜੇ ਕੋਈ ਸਿੰਘ ਡਿੱਗਿਆ ਪੜਿਆ ਉਹਨਾਂ ਨੂੰ ਨਜ਼ਰ ਆਉਂਦਾ ਹੈ ਜ਼ਖਮੀ ਉਹਨੂੰ ਸਿਰ ਵੱਢ ਦਿੰਦੇ ਹਨ
ਕੱਟ ਕੁੱਟ ਤੋਂ ਬਹਿ ਗਏ ਥਾਕ
ਆਖਰਕਾਰ ਤੁਰਕ ਵੀ ਸਿੰਘਾਂ ਨੂੰ ਕੱਟਦਿਆਂ ਕੁੱਟਦਿਆਂ ਥੱਕ ਗਏ ਪਿਛਲੇ ਕਈ ਮਹੀਨਿਆਂ ਦੇ ਉੱਤੋਂ ਤਾਂ ਲੜ ਰਹੇ ਨੇ ਸਿੰਘਾਂ ਦੇ ਨਾਲ ਆਖਿਰਕਾਰ ਤੁਰਕ ਵੀ ਵੱਢਦਿਆਂ ਕੱਟਦਿਆਂ ਥੱਕ ਗਏ
ਸਿੰਘ ਨਾਨ ਖੁੱਟੇ ਰਹੇ ਕਚਬਾਕ
ਖਾਲਸਾ ਜੀ ਸਿੰਘ ਮੁੱਕੇ ਨਹੀਂ ਇਹ ਮੁਕਾਉਂਦੇ ਮੁਕਾਉਂਦੇ ਥੱਕ ਗਏ ਪਰ ਸਿੰਘ ਫਿਰ ਵੀ ਬਚ ਗਏ ਵੇਖੋ ਮਹਾਰਾਜ ਜੀ ਦਾ ਇਹ ਖਾਲਸਾ ਹੈ ਇਹ ਗੁਰੂ ਦਾ ਪੰਥ ਹੈ
ਦੋਹੇਰਾ ਕਹੂੰ ਕਹੂੰ ਸਿੰਘ ਲੜ ਪੜੈ ਕਉ ਭੁੱਖੇ ਖਾਵੇ ਲੋਟ
ਤੁਰਕਾਂ ਨੇ ਵੀ ਮੂੰਹ ਮੋੜ ਲਿਆ ਤੇ ਹੁਣ ਜਿਹੜੇ ਸਿੰਘ ਪਹਾੜਾਂ ਵਿੱਚ ਧੱਸ ਗਏ ਹੁਣ ਭੁੱਖੇ ਸਨ ਹੁਣ ਉਹਨਾਂ ਨੇ ਕਈ ਪਿੰਡਾਂ ਵਿੱਚ ਜਾ ਕੇ ਲੁੱਟਮਾਰ ਕਰਕੇ ਹੀ ਖਾਣਾ ਸੀ ਨਾ ਕਿਤੇ ਜਾ ਕੇ ਲੁੱਟਮਾਰ ਕਰ ਲੈਂਦੇ ਨੇ ਤੇ ਕਿਤੇ ਜਾ ਕੇ ਲੜਦੇ ਹਨ
ਜੈ ਮਲ ਜੈ ਮੁੱਲ ਦੇ ਮੈਂ ਨਾ ਤਾਂ ਖਾਵੇ ਪੁੱਟ ਸਬੂਤ
ਕਈ ਥਾਵਾਂ ਤੇ ਸਿੰਘ ਮੁੱਲ ਦਿੰਦੇ ਨੇ ਵੀ ਸਾਨੂੰ ਮੁੱਲ ਦੇ ਦਿਓ ਮੁੱਲ ਨਹੀਂ ਸੀ ਮਿਲਦਾ ਖਾਣ ਨੂੰ ਤੇ ਉੱਥੇ ਫਿਰ ਸਿੰਘਾਂ ਨੇ ਜੰਗਲਾਂ ਦੇ ਪੱਤੇ ਖਾਣੇ ਕੋਈ ਫਲ ਫੁੱਲ ਮਿਲ ਜਾਣਾ ਪਹਾੜਾਂ ਦੇ ਵਿੱਚੋਂ ਉਹ ਖਾ ਕੇ ਗੁਜ਼ਾਰਾ ਕਰਨਾ
ਤਾਂ ਲਚਾਰ ਰਿਜ਼ਕ ਕੀ ਬਏ
ਇਹਨਾਂ ਪਹਾੜਾਂ ਵਿੱਚ ਸਭ ਤੋਂ ਜ਼ਿਆਦਾ ਦੁੱਖ ਸਿੰਘਾਂ ਨੂੰ ਸੀ ਭੁੱਖ ਦਾ ਖਾਣ ਨੂੰ ਕੁਝ ਪ੍ਰਾਪਤ ਨਹੀਂ ਹੋ ਰਿਹਾ
ਸਿੰਘ ਸੁਚੜ ਗਏ ਭੁੱਖੇ ਕਈ
ਕਈ ਸਿੰਘ ਭੁੱਖ ਦੇ ਨਾਲ ਚੜਾਈ ਕਰ ਗਏ ਕਈ ਸਿੰਘ ਭੁੱਖ ਦੇ ਨਾਲ ਹੀ ਅੰਨ ਤੋਂ ਬਿਨਾਂ ਚਲਾਣੇ ਕਰ ਗਏ
ਮੁੱਲ ਜੋ ਮੰਗੇ ਨਾ ਟੂਕੈ ਦੁਆਰੇ
ਮੁੱਲ ਵੀ ਕਿਤੋਂ ਨੀ ਮਿਲਦਾ ਸੀ ਸਿੰਘਾਂ ਨੂੰ ਖਾਣ ਵਾਸਤੇ
ਜੋ ਲੁੱਟੇ ਤੋਂ ਰਾਜੇ ਮਾਰੇ
ਜੇ ਕਿਸੇ ਪਿੰਡ ਨੂੰ ਜਾ ਕੇ ਲੁੱਟਦੇ ਸੀ ਉਹ ਤੇ ਪਿੰਡ ਵਾਲੇ ਤਿਆਰ ਹੋ ਜਾਂਦੇ ਸੀ ਮਾਰਨ ਵਾਸਤੇ ਲੜਨ ਵਾਸਤੇ
ਖਰੀਦਣ ਗਏ ਤੁਦੇ ਮੈਂ ਨਹੀਂ
ਜੇ ਖਰੀਦਣ ਜਾਂਦੇ ਨੇ ਸਿੰਘਾਂ ਕੋਲ ਕੁਝ ਪੈਸੇ ਨੇ ਕਿ ਪੈਸਿਆਂ ਨਾਲ ਹੀ ਸਾਨੂੰ ਰਸਤ ਦੇ ਦਿਓ ਮੁੱਲ ਤੇ ਮੁੱਲ ਵੀ ਇਹ ਪਹਾੜੀਏ ਸਿੰਘਾਂ ਨੂੰ ਨਹੀਂ ਦਿੰਦੇ
ਖਾਲਸੇ ਕੋ ਜਾਂ ਖੁਆਰੀ ਬਈ
ਤਾਂ ਖਾਲਸੇ ਵਾਸਤੇ ਬੜੀ ਖੁਆਰੀ ਬਣੀ ਜਿਹੜੇ ਸਿੰਘ ਪਹਾੜਾਂ ਵਿੱਚ ਸਨ
ਕੋ ਕਹੇ ਇਹ ਬੰਦੇ ਸੰਗ ਆਏ
ਉਹ ਜਿਹੜੇ ਪਹਾੜੀਏ ਨੇ ਉਹ ਵੀ ਹੁਣ ਪੁਰਾਣਾ ਵੈਰ ਕੱਢਣ ਲੱਗੇ ਕਹਿੰਦੇ ਇਹ ਉਹ ਸਿੰਘ ਨੇ ਜਿਹੜੇ ਬੰਦੇ ਬਹਾਦਰ ਨਾਲ ਰਲ ਕੇ ਸਾਡੇ ਤੇ ਆਏ ਸਨ
ਲੁੱਟ ਕੁੱਟ ਇਨ ਹਮ ਸੰਤਾਏ
ਇਹਨਾਂ ਨੇ ਸਾਨੂੰ ਲੁੱਟਿਆ ਕੁੱਟਿਆ ਸੀ ਸਾਡੇ ਪਿੰਡ ਉਜਾੜੇ ਸਨ ਬੰਦੇ ਬਹਾਦਰ ਨਾਲ ਰਲ ਕੇ
ਬਹੁਤਨ ਦੇਖ ਸੁਜਾ ਮੈਂ ਭਾਜ
ਉਹ ਫਿਰ ਇਹਨਾਂ ਸਿੰਘਾਂ ਤੇ ਹਮਲਾ ਕਰ ਦਿੰਦੇ ਨੇ ਤੇ ਜੇ ਸਿੰਘ ਵੇਖਦੇ ਨੇ ਕਿ ਪਹਾੜੀਏ ਜ਼ਿਆਦਾ ਨੇ ਤੇ ਫਿਰ ਸਿੰਘ ਹਰਨ ਭਰਨ ਹੋ ਜਾਂਦੇ ਨੇ
ਥੋੜਨ ਕੋ ਲੁੱਟ ਕਰੈ ਇਲਾਜ
ਜੇ ਪਹਾੜੀਏ ਥੋੜੇ ਹੁੰਦੇ ਨੇ ਫਿਰ ਸਿੰਘਾਂ ਦਾ ਦਾ ਲੱਗ ਜਾਂਦਾ ਤੇ ਲੁੱਟ ਕੇ ਆਪਣਾ ਇਲਾਜ ਕਰਦੇ ਨੇ
ਕੋ ਨਾ ਰਾਜਾ ਧੀਰ ਧਰਾਵੈ
ਕੋਈ ਰਾਜਾ ਧੀਰਜ ਨਹੀਂ ਰੱਖਦਾ
ਕੋ ਨਾ ਰਾਜਾ ਗੈਲ ਛੁਡਾਵੈ
ਕੋਈ ਪਹਾੜੀ ਰਾਜਾ ਸਿੰਘਾਂ ਦਾ ਗੈਲ ਨਹੀਂ ਛੁਡਾਉਂਦਾ ਕਿ ਪਹਾੜੀਆਂ ਨੂੰ ਇਹ ਨਹੀਂ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਨਾ ਸਤਾਓ
ਸਭ ਸਿੰਘਨ ਨੇ ਭੇਖ ਵਟਾਇਓ
ਸਿੰਘਾਂ ਦੇ ਵਾਸਤੇ ਜਦੋਂ ਰਸਤ ਬਸਤੀ ਨਾ ਮਿਲਣੀ ਲੰਗਰ ਪ੍ਰਸ਼ਾਦਾ ਹੀ ਔਖਾ ਹੋ ਗਿਆ ਜੰਗਲਾਂ ਚ ਕਿੰਨਾ ਕਿ ਚਿਰ ਰਹਿੰਦੇ ਤੋ ਉਸ ਵੇਲੇ ਫਿਰ ਸਿੰਘਾਂ ਨੇ ਆਪਣਾ ਭੇਸ ਵਟਾਇਆ ਸਿੰਘਾਂ ਨੇ ਆਪਣਾ ਰੂਪ ਵਟਾਇਆ
ਕਸਨ ਬੰਦ ਸਿਰ ਜੱਟ ਠਹਿਰਾਇਓ
ਕੀ ਕੀਤਾ ਜਿਹੜੇ ਕਛਹਿਰੇ ਸਨ ਉਹ ਕਛਹਿਰਿਆਂ ਦੇ ਜਿਹੜੇ ਗੋਡੇ ਸਨ ਉਹ ਤਾਂ ਨੂੰ ਚੁੱਕ ਲੈ ਕੇ ਇਹਨਾਂ ਪਤਾ ਲੱਗੇ ਕਿ ਇਹਨਾਂ ਕਛਹਿਰਾ ਪਾਇਆ ਤੇ ਜਿਹੜੇ ਸਿਰ ਦੇ ਕੇਸ ਸਨ ਉਹ ਖੋਲ ਕੇ ਕਈ ਸਿੰਘਾਂ ਨੇ ਉਹਨਾਂ ਕੇਸਾਂ ਦੀਆਂ ਮਜਬੂਰੀ ਨਾਲ ਜਟਾਵਾਂ ਬਣਾ ਲਈਆਂ ਜਟਾਵਾਂ ਬਣਾ ਕੇ ਸਾਧਾ ਵਾਲਾ ਭੇਸ ਬਣਾ ਲਿਆ ਸਰੀਰ ਤੇ ਸੁਭਾਅ ਮਲ ਲਈ ਕਿ ਇਹੋ ਜਿਹਾ ਰੂਪ ਬਣਾ ਲਿਆ
ਚਾਕਰ ਹੋਨੇ ਕਰੇ ਬਣਾਏ
ਤਾਂ ਚਾਕਰਾਂ ਦਾ ਭੇਖ ਬਣਾ ਲਿਆ ਨੌਕਰਾਂ ਵਾਲਾ ਭੇਖ ਬਣਾ ਲਿਆ
ਮੰਡੀ ਕੁੱਲੂ ਲੋ ਪਹੁੰਚਿਓ ਜਾਏ
ਚਲਦਿਆਂ ਚਲਦਿਆਂ ਮੰਡੀ ਤੇ ਕੁੱਲੂ ਦੇ ਇਲਾਕੇ ਨੂੰ ਜਾ ਨਿਕਲੇ
ਔਰ ਰਾਣੀ ਕੋ ਨਕਟੀ ਘਾਵੈ
ਉਧਰ ਦੇ ਇਲਾਕੇ ਚ ਕੋਈ ਰਾਣੀ ਨਕਟੀ ਦਾ ਇਲਾਕਾ ਕਹਾਉਂਦਾ ਹੈ
ਥਾਂ ਜਾਏ ਦਿਨ ਕਟੈ ਸੁਕਾਵੈ
ਉੱਥੇ ਜਾ ਕੇ ਸਿੰਘਾਂ ਨੇ ਕੁਝ ਦਿਨ ਸੁੱਖ ਦੇ ਨਾਲ ਕੱਟੇ ਜਦੋਂ ਭੇਸ ਵਟਾ ਕੇ ਗਏ
ਐਸੇ ਪੰਜ ਛੇ ਕੱਟੇ ਮਹੀਨੇ ਫਿਰ ਮੁੜ ਆਏ ਕੀਰਤਪੁਰੀ ਮੈਂ
ਇੱਦਾਂ ਪੰਜ ਛੇ ਮਹੀਨਿਆਂ ਦਾ ਸਮਾਂ ਸਿੰਘਾਂ ਨੇ ਪਹਾੜਾਂ ਵਿੱਚ ਕੱਟਿਆ ਉਧਰੋਂ ਕੁੱਲੂ ਤੋਂ ਮੰਡੀ ਤੋਂ ਆ ਥੱਲੇ ਨੂੰ ਉਤਰਦੇ ਆਏ ਬਿਲਾਸਪੁਰ ਤੋਂ ਤੇ ਚਲਦੇ ਚਲਦੇ ਸਿੰਘ ਹੁਣ ਥੱਲੇ ਉਤਰੇ ਕਿੱਥੇ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਸਿੰਘ ਆਣ ਕੇ ਉਤਰੇ ਹਨ
ਦੋਹੇਰਾ ਜੋ ਬਚਿਓ ਇਸ ਮੌਤ ਤੇ ਵਿੱਚ ਪਹੁੰਚ ਪਹਾੜੀ ਔਖ
ਕਹਿੰਦੇ ਇਸ ਤਰ੍ਹਾਂ ਜੇ ਕੋਈ ਸਿੰਘ ਮੌਤ ਤੋਂ ਬਚਿਆ ਤੇ ਇਹਦਾ ਪਹਾੜਾਂ ਦੇ ਵਿੱਚੋਂ ਬੜੇ ਔਖੇ ਹੋ ਕੇ ਸਿੰਘ ਨਿਕਲ ਕੇ ਆਏ
ਕੀਰਤਪੁਰ ਫਿਰ ਆਪ ਜੇ ਕੋ ਬਚਿਓ ਚੋਕ
ਜਿਹੜੇ ਥੋੜੇ ਬਹੁਤੇ ਸਿੰਘ ਬਚੇ ਉਹ ਸਾਰੇ ਇਕੱਠੇ ਹੋਣ ਲੱਗ ਪਏ ਕੀਰਤਪੁਰ ਸਾਹਿਬ ਆ ਕੇ ਇਕੱਤਰ ਹੋਣ ਲੱਗੇ
ਛੱਟੇ ਮਹੀਨੇ ਲਿਖ ਚਿੱਠੇ ਸਿੰਘਨ ਭਇਓ ਮਿਲਾਨ
ਹੁਣ ਇੱਦਾਂ ਪੰਜ ਛੇ ਮਹੀਨਿਆਂ ਬਾਅਦ ਚਿੱਠੇ ਭੇਜਣ ਲੱਗੇ ਇੱਕ ਦੂਜੇ ਪਾਸੇ ਹਲਕਾਰੇ ਭੇਜਣ ਲੱਗੇ ਕਿ ਪਤਾ ਕਰਨ ਵਾਸਤੇ ਵੀ ਕਿੰਨੇ ਕੁ ਸਿੰਘ ਬਚੇ ਨੇ ਕਿੰਨਿਆਂ ਕੁ ਦਾ ਦਾਇਰਾ ਹੈ ਹੁਣ ਕਿਵੇਂ ਅਗਲੀ ਰੂਪ ਰੇਖਾ ਕੀ ਬਣਾਉਣੀ ਹੈ ਇੱਦਾਂ ਸਾਰੇ ਸਿੰਘ ਆਪਸ ਵਿੱਚ ਹੁਣ ਇੱਕ ਦੂਜਿਆਂ ਨੂੰ ਚਿੱਠੇ ਲਿਖ ਕੇ ਭੇਜਣ ਲੱਗੇ ਮਿਲਣ ਲਈ
ਜੋ ਬਚਿਓ ਉਹ ਮਰ ਗਇਓ ਆਈ ਤਵੈ ਪਛਾਣ
ਕਿਤੇ ਛੇ ਮਹੀਨਿਆਂ ਬਾਅਦ ਜਾ ਕੇ ਪਤਾ ਲੱਗਾ ਸਿੰਘਾਂ ਨੂੰ ਕਿ ਕਿਹੜੇ ਕਿਹੜੇ ਸ਼ਹੀਦ ਹੋਏ ਨੇ ਕਿਹੜੇ ਕਿਹੜੇ ਬਚੇ ਨੇ ਪਿਓਆਂ ਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਪੁੱਤਰ ਬਚਿਆ ਕਿ ਨਹੀਂ ਬਚਿਆ ਭਰਾਵਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡਾ ਭਰਾ ਬਚਿਆ ਜਾਂ ਜਿਉਂਦਾ ਜਾਂ ਸ਼ਹੀਦ ਹੋ ਗਿਆ ਛੇ ਮਹੀਨਿਆਂ ਬਾਅਦ ਜਾ ਕੇ ਪਤਾ ਲੱਗਾ ਸਿੰਘਾਂ ਨੂੰ ਕਿ ਕੌਣ ਕੌਣ ਸ਼ਹੀਦ ਹੋਇਆ ਕੌਣ ਕੌਣ ਬਚਿਆ ਤੇ ਜਿਹੜੇ ਬਚੇ ਨੇ ਉਹ ਹੁਣ ਕਿਹੜੀ ਕਿਹੜੀ ਜਗ੍ਹਾ ਤੇ ਟਿਕੇ ਹੋਏ ਨੇ ਇੱਦਾਂ ਸਾਰੇ ਸਿੰਘ ਆਪਸ ਵਿੱਚ ਹੁਣ ਇਕੱਠੇ ਹੋ ਕੇ ਮਿਲ ਵਰਤਨ ਕਰ ਰਹੇ ਨੇ ਉਹ ਸਾਰੇ ਸਿੰਘ ਜਿਹੜੀ ਅਗਲੀ ਰੂਪ ਰੇਖਾ ਬਣਾ ਰਹੇ ਨੇ ਉਹ ਰੇਸ ਘੱਲੂ ਘਾਰੇ ਦੇ ਦੌਰਾਨ ਕਿੰਨੇ ਕੁ ਸਿੰਘ ਸ਼ਹੀਦ ਹੋਏ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।